ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਭਾਈ ਮਰਦਾਨਾ ਜੀ ਆਏ ਹਨ। ਗੁਰਦੇਵ ਆਖਿਆ ਭਾਈ ਮਰਦਾਨਾ ਜੀ ਗਏ ਨਹੀਂ। ਕਹਿਣ ਲੱਗੇ ਮਹਾਰਾਜ ਚੱਲਿਆ ਸੀ, ਬੇਬੇ ਨਾਨਕੀ ਜੀ ਨੇ ਰੱਖ ਲਿਆ। ਇਹ ਨਵੀਂ ਪੁਸ਼ਾਕ ਮੈਨੂੰ ਦਿੱਤੀ ਹੈ ਭਾਈਏ ਜੈ ਰਾਮ ਨੇ, 20 ਰੁਪਈਏ ਦਿੱਤੇ ਨੇ। ਸੁਣ ਕੇ ਸਤਿਗੁਰ ਆਖਿਆ ਮਰਦਾਨਿਆ ਤਾਂ ਇਹ ਚੰਗਾ ਨਹੀਂ ਕੀਤਾ। ਬੇਬੇ ਜੀ ਦੇ ਪਰਿਵਾਰ ਤੇ ਅਸੀਂ ਪਹਿਲਾਂ ਹੀ ਵੱਡੀ ਜ਼ਿੰਮੇਵਾਰੀ ਲਾਈ ਹੋਈ ਹੈ। ਬਾਬਾ ਸ਼੍ਰੀ ਚੰਦ ਜੀ ਦੀ ਉਹ ਪਰਵਰਿਸ਼ ਕਰ ਰਹੇ ਨੇ ਤੇ ਤੂੰ ਵੀ ਜਾ ਕੇ ਉਹਨਾਂ ਕੋਲੋਂ ਪੈਸੇ ਮੰਗ ਲਿਆ। ਭਾਈ ਮਰਦਾਨੇ ਨੇ ਆਖਿਆ ਸਤਿਗੁਰੂ ਮੈਂ ਮੰਗੇ ਨਹੀਂ, ਬੇਬੇ ਨਾਨਕੀ ਨੇ ਭਾਈਏ ਜੈ ਰਾਮ ਨੇ ਆਪਣੀ ਮਰਜ਼ੀ ਨਾਲ ਦਿੱਤੇ। ਸਤਿਗੁਰਾਂ ਆਖਿਆ ਜਾ ਵਾਪਸ ਕਰ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਚੱਲਦਾ, ਤੁਸੀਂ ਵੀ ਨਾਲ ਚੱਲੋ, ਕਿਉਂਕਿ ਬੇਬੇ ਜੀ ਨੇ ਤੁਹਾਨੂੰ ਵੀ ਘਰ ਸੱਦਿਆ। ਉਹਨਾਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਸੁਣ ਕੇ ਸਤਿਗੁਰੂ ਜੀ ਉੱਠੇ, ਕਹਿੰਦੇ ਚੱਲ ਮਰਦਾਨਿਆ, ਤੇਰਾ ਕਹਿਣਾ ਨਹੀਂ ਅਸੀਂ ਮੋੜ ਸਕਦੇ, ਕਿਉਂਕਿ ਤੇਰੇ ਨਾਲ ਸਾਡਾ ਕੰਮ ਹੈ। ਸੁਲਤਾਨਪੁਰ ਸਾਹਿਬ ਨਗਰ ਵਿੱਚ ਬੇਬੇ ਨਾਨਕੀ ਦੇ ਘਰ ਸਤਿਗੁਰੂ ਜੀ ਆਏ ਹਨ। ਦਾਸੀ ਤੁਲਸਾ ਨੇ ਬੇਬੇ ਨਾਨਕੀ ਨੂੰ ਦੱਸਿਆ। ਬੇਬੇ ਜੀ ਨੇ ਬੜੇ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਵੇਖ ਕੇ ਸਤਿਗੁਰਾਂ ਨੇ ਵਰਜਿਆ, ਆਖਿਆ ਬੇਬੇ ਜੀ ਤੁਸੀਂ ਵੱਡੇ ਹੋ, ਏਦਾਂ ਸਾਡੇ ਚਰਨਾਂ ਤੇ ਨਮਸਕਾਰ ਕਰਕੇ ਤੁਸੀਂ ਇਹ ਯੋਗ ਨਹੀਂ ਕਰਦੇ, ਇਸੇ ਕਰਕੇ ਅਸੀਂ ਘਰ ਨਹੀਂ ਆਉਂਦੇ। ਜੇ ਇਉਂ ਅੱਗੇ ਤੋਂ ਕੀਤਾ ਫਿਰ ਅਸੀਂ ਆਉਣਾ ਵੀ ਨਹੀਂ। ਬੇਬੇ ਜੀ ਨੇ ਆਖਿਆ ਮਹਾਰਾਜ ਜੀ ਸਤ ਬਚਨ ਮੈਂ ਅੱਗੇ ਤੋਂ ਜਿਵੇਂ ਤੁਸੀਂ ਕਹੋਗੇ ਤਿਵੇਂ ਕਰਾਂਗੇ। ਕਿਰਪਾ ਕਰਿਓ, ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਰਹਿੰਦੀ ਹੈ। ਤੋ ਸਤਿਗੁਰੂ ਜੀ ਕਹਿਣ ਲੱਗੇ ਬੇਬੇ ਜੀ ਜਦੋਂ ਯਾਦ ਕਰੋਗੇ ਜਿੱਥੇ ਵੀ ਹੋਵਾਂਗੇ ਚਾਹੇ ਨੇੜੇ ਚਾਹੇ ਦੂਰ ਸਾਡੇ ਦਰਸ਼ਨਾਂ ਦੀ ਇੱਛਾ ਕਰਕੇ ਯਾਦ ਕਰੋਗੇ ਅਸੀਂ ਤਾਤਕਾਲ ਉਸੇ ਵੇਲੇ ਤੁਹਾਡੇ ਕੋਲ ਆ ਜਾਇਆ ਕਰਾਂਗੇ। ਇਹ ਬਚਨ ਬਿਲਾਸ ਹੋ ਰਹੇ ਨੇ। ਆਪ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਨਿਜ ਮਨ ਮਹਿ ਮਿਲਨ ਲਾਲਸਾ, ਸਿਮਰ ਹੋ ਜਸ ਪਦ ਆਵੋ।
ਮਹਾਰਾਜ ਜੀ ਕਹਿਣ ਲੱਗੇ ਬੇਬੇ ਜੀ ਜਦੋਂ ਵੀ ਤੁਹਾਡੇ ਮਨ ਚ ਸਾਨੂੰ ਮਿਲਣ ਦੀ ਲਾਲਸਾ ਹੋਵੇਗੀ, ਮਨ ਚ ਚਿਤਵੋਗੇ, ਯਾਦ ਕਰੋਗੇ ਸਾਨੂੰ ਮਿਲਣ ਲਈ, ਅਸੀਂ ਜਸ ਪਦ ਉਸੇ ਵੇਲੇ ਤੁਹਾਡੇ ਕੋਲ ਆਵਾਂਗੇ।
ਹੋਵੋ ਨਿਕਟ ਕਿਦੋਂ ਕਿਤ ਦੂਰਾ,
ਚਾਹੇ ਕਿਤੇ ਨੇੜੇ ਹੋਈਏ ਚਾਹੇ ਅਸੀਂ ਕਿਤੇ ਦੂਰ ਹੋਈਏ,
ਤਬ ਮੈਂ ਬਿਲਮ ਨਾ ਲਾਵੋ।
ਅਸੀਂ ਤੁਹਾਡੇ ਕੋਲ ਆਉਂਦਿਆਂ ਬਿਲਮ ਨਹੀਂ ਲਾਵਾਂਗੇ, ਦੇਰੀ ਨਹੀਂ ਲਾਵਾਂਗੇ।
ਮਰਦਾਨਾ ਅਬ ਬੇਬੇ ਜੀ ਕੇ,
ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਏਦਾਂ ਕਰੋ, ਹੁਣ ਜਿਹੜੇ ਬੇਬੇ ਜੀ ਹੋਣਾ ਨੇ ਤੁਹਾਨੂੰ ਪੈਸੇ ਦਿੱਤੇ ਸਨ,
ਤੇ ਹੋ ਕਾਰ ਖਿਕ ਜੋ,
ਉਹ ਜਿਹੜੇ ਰੁਪਈਏ ਬੇਬੇ ਜੀ ਹੋਣਾ ਤੁਹਾਨੂੰ ਦਿੱਤੇ ਹੈ ਉਹ ਪੈਸੇ ਉਹ ਰੁਪਈਏ ਬੇਬੇ ਜੀ ਹੋਣਾ ਨੂੰ ਵਾਪਸ ਮੋੜ ਦੇ।
ਭਨਤ ਨਾਨਕੀ ਜਾਤੇ ਨਾਹੀ,
ਇਹ ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਮਰਦਾਨੇ ਨੇ ਮੰਗੇ ਥੋੜੀ ਸਨ, ਇਹਨਾਂ ਮੰਗੇ ਨਹੀਂ ਸਨ ਮੇਰੇ ਕੋਲੋਂ,
ਦੀਨ ਆਪ ਹੀ ਸੋ,
ਮੈਂ ਆਪਣੀ ਮਰਜ਼ੀ ਨਾਲ ਦਿੱਤੇ ਨੇ, ਆਪਣੀ ਇੱਛਾ ਨਾਲ ਦਿੱਤੇ ਹਨ।
ਤੂੰ ਭਗਤਨ ਹਰ ਕੀ ਬਹੁ ਪਿਆਰੀ,
ਸੁਣ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਬੇਬੇ ਜੀ ਤੁਸੀਂ ਹਰੀ ਦੇ ਭਗਤ ਹੋ, ਤੁਹਾਡੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਆ, ਅਕਾਲ ਪੁਰਖ ਦੀ ਪਿਆਰੀ ਭਗਤੀ ਤੁਸੀਂ ਆਪਣੇ ਹਿਰਦੇ ਵਿੱਚ ਵਸਾਈ ਹੋਈ ਹੈ।
ਕਹੇ ਉਹ ਵੱਡੇ ਕੋ ਸੁਣ ਹੈ,
ਤੇ ਵੱਡਿਆਂ ਦਾ ਜਿਹੜਾ ਕਹਿਣਾ ਹੈ ਉਹ ਸੁਣਦੇ ਹਾਂ।
ਕਹਿ ਸੋਂਪੋ ਹਮ ਟਿਗ ਕਰ ਤਾਰਾ,
ਬੇਬੇ ਜੀ ਤੁਸੀਂ ਵੱਡੇ ਹੋ ਤੇ ਵੱਡਿਆਂ ਦਾ ਕਹਿਣਾ ਪਾਰ ਬ੍ਰਹਮ ਪਰਮੇਸ਼ਰ ਸੁਣਦਾ ਹੈ। ਬੇਬੇ ਜੀ ਤੁਸੀਂ ਆਪਣੇ ਮੁਖੋਂ ਇਹ ਬਚਨ ਕਰੋ ਕਿ ਮੈਂ ਆਪਣੇ ਵੀਰ ਨਾਨਕ ਨੂੰ ਕਰਤਾਰ ਨੂੰ ਸੌਂਪ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਬੇਬੇ ਜੀ ਤੁਸੀਂ ਉਹ ਵੱਡੇ, ਵੱਡਿਆਂ ਦੀ ਬੇਨਤੀ ਅਕਾਲ ਪੁਰਖ ਜੀ ਸੁਣਦੇ ਹਨ। ਤੁਸੀਂ ਕਰਤਾਰ ਦੇ ਅੱਗੇ ਬੇਨਤੀ ਕਰੋ ਕਿ ਮੈਂ ਆਪਣੇ ਵੀਰ ਨੂੰ ਕਰਤਾਰ ਨੂੰ ਸੌਂਪ ਦਿੱਤਾ ਹੈ।
ਭਲੀ ਬਾਤ ਸਭ ਬਨ ਹੈ,
ਜੇ ਤੁਸੀਂ ਇਹ ਕਹੋਗੇ ਤਾਂ ਇਹ ਚੰਗੀ ਗੱਲ ਬਣ ਜਾਵੇਗੀ।
ਭਨਤ ਨਾਨਕੀ ਜਾਣਤ ਹੋ ਗਏ।
ਇਹ ਸੁਣ ਕੇ ਬੇਬੇ ਨਾਨਕੀ ਜੀ ਅੱਗੋਂ ਬੋਲੇ, ਕਹਿਣ ਲੱਗੇ, ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸੁਣੋ ਮੈਂ ਜੋ ਤੁਹਾਨੂੰ ਆਪਣੇ ਮਨ ਵਿੱਚ ਜਾਣਦੀ ਹਾਂ,
ਇਹ ਮੁਝ ਪ੍ਰਾਤਾ ਜਾਣੇ।
ਤੁਸੀਂ ਇਹ ਸਮਝਦੇ ਹੋਵੋਗੇ ਕਿ ਮੈਂ ਤੁਹਾਨੂੰ ਆਪਣਾ ਛੋਟਾ ਵੀਰ ਸਮਝਦੀ ਹਾਂ। ਤੁਹਾਡੇ ਮਨ ਚ ਸਤਿਗੁਰੂ ਜੀ ਇਹ ਹੋਵੇਗਾ ਕਿ ਮੈਂ ਤੁਹਾਨੂੰ ਆਪਣਾ ਛੋਟਾ ਭਰਾ ਸਮਝਦੀ ਹਾਂ।
ਪਰਮ ਰੂਪ ਪਰਮੇਸ਼ੁਰ ਬਾਪ,
ਪਰਮਹਾਰਾਜ ਮੈਂ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਜਾਣਦੀ ਹਾਂ। ਮੈਂ ਜਾਣਦੀ ਹਾਂ ਕਿ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਮੇਰੇ ਵੀਰ ਦਾ ਰੂਪ ਧਾਰਨ ਕਰਕੇ ਆਇਆ ਹੈ।
ਤੁਮ ਪੂਰਨ ਪੁਰਖ ਪੁਰਾਨੇ,
ਤੁਸੀਂ ਹੋ ਪੂਰਨ ਪੁਰਖ ਪੁਰਾਤਨ, ਹੋ ਪਰਮ ਪੁਰਖ ਪੁਰਾਤਨ ਨਾਥ, ਹੋ ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਮਹਾਰਾਜ ਜੀ ਤੁਸੀਂ ਪੁਰਾਤਨ ਤੋਂ ਪੁਰਾਤਨ ਯਾਨੀ ਕਿ ਸਭ ਤੋਂ ਪਹਿਲੇ ਤੁਸੀਂ ਹੋ।
ਬਾਰੰਬਾਰ ਕਹਾਓ ਨਾਮੋ ਤੇ,
ਮਹਾਰਾਜ ਜੀ ਕਹਿਣ ਲੱਗੇ ਮੇਰੇ ਤੋਂ ਬਾਰ ਬਾਰ ਬੇਬੇ ਜੀ ਨਾ ਕਹਾਓ। ਬੇਬੇ ਜੀ ਮੇਰੇ ਕੋਲੋਂ ਬਾਰੰਬਾਰ ਇਹ ਗੱਲ ਨਾ ਕਹਾਓ।
ਸੁਸਾਕਾਰ ਖਿਕ ਲੀਜੈ,
ਤੁਸੀਂ ਇਹ ਪੈਸੇ ਲੈ ਲੋ, ਮੈਂ ਤੁਹਾਨੂੰ ਬਾਰ ਬਾਰ ਨਹੀਂ ਕਹਿਣਾ ਤੇ ਬਾਰ ਬਾਰ ਮੇਰੇ ਕੋਲੋਂ ਨਾ ਕਹਾਓ। ਇਹ ਜਿਹੜੇ ਪੈਸੇ ਤੁਸੀਂ ਮਰਦਾਨੇ ਨੂੰ ਦਿੱਤੇ ਆ ਬੇਬੇ ਜੀ, ਇਹ ਹੁਣ ਤੁਸੀਂ ਆਪਣੇ ਕੋਲ ਵਾਪਸ ਲੈ ਲਵੋ।
ਮਰਦਾਨਾ ਨਿਜ ਬੰਸ ਮਿਰਾਸੀ,
ਮਰਦਾਨਾ ਆਪਣੀ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ।
ਹੁਣ ਆਵਹਿ ਤਬ ਦੀਜੈ,
ਹੁਣ ਨਹੀਂ ਲੈਣੇ, ਹੁਣ ਨਹੀਂ ਇਹਨੂੰ ਪੈਸੇ ਦੇਣੇ, ਜਦੋਂ ਦੁਬਾਰਾ ਕਿਤੇ ਆਵੇਗਾ ਤੇ ਤੁਹਾਡੀ ਕੁੱਲ ਦਾ ਮਿਰਾਸ਼ੀ ਜਾਣ ਕੇ ਤੁਸੀਂ ਫਿਰ ਭਾਵੇਂ ਦੇ ਦਿਓ, ਪਰ ਹੁਣ ਇੱਕ ਵਾਰੀ ਤੁਸੀਂ ਪੈਸੇ ਵਾਪਸ ਲੈ ਲਵੋ।
ਛੂਛਾ ਕਬ ਹੈ ਨਾ ਭੇਜੋ ਯਾਂ ਕੋ,
ਇਹ ਤੁਹਾਡੇ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ, ਜੇ ਅੱਗੇ ਤੋਂ ਕਦੇ ਆਵੇ ਤੇ ਇਹਨੂੰ ਖਾਲੀ ਹੱਥ ਨਾ ਭੇਜੇ। ਅੱਗੇ ਤੋਂ ਜਦੋਂ ਕਿਤੇ ਤੁਹਾਨੂੰ ਮਿਲਣ ਆਵੇ ਇਹਨੂੰ ਖਾਲੀ ਹੱਥ ਨਾ ਮੋੜਿਓ।
ਤੂੰ ਬੇਦੀ ਕੁੱਲ ਤਨੀਆ,
ਬੇਬੇ ਤੂੰ ਬੇਦੀਆਂ ਦੀ ਕੁੱਲ ਦੀ ਧੀ ਰਾਣੀ ਹੈ ਤੇ ਇਹ ਬੇਦੀਆਂ ਦੀ ਕੁੱਲ ਦਾ ਮਿਰਾਸ਼ੀ ਹੈ।
ਸ਼੍ਰੀ ਚੰਦ ਨਿਜ ਕੌਛਰ ਪਾਇਓ,
ਅਸੀਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ, ਸਪੁੱਤਰ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਤੁਹਾਡੀ ਗੋਦ ਵਿੱਚ ਪਾਇਆ ਹੈ।
ਤਦਪ ਦੇਵਨ ਬਨੀਆ,
ਅਸੀਂ ਤਾਂ ਪਹਿਲਾਂ ਹੀ ਤੁਹਾਡੇ ਤੇ ਭਾਰ ਪਾਇਆ, ਸਾਡਾ ਤਾਂ ਫਰਜ਼ ਬਣਦਾ ਵੀ ਅਸੀਂ ਤੁਹਾਨੂੰ ਹੋਰ ਪੈਸੇ ਦੇਈਏ, ਤੁਹਾਡੀ ਮਦਦ ਕਰੀਏ, ਤੁਸੀਂ ਸਾਡੇ ਸਾਹਿਬਜ਼ਾਦੇ ਨੂੰ ਪਾਲਣਾ, ਸਾਡਾ ਤਾਂ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਹੋਰ ਮਾਇਆ ਦੇ ਗੱਫੇ ਦੇਈਏ।
ਉਰ ਕਰ ਹਰਖ ਰਜਾਏ ਭਨੀਜੈ,
ਪਰ ਤੁਸੀਂ ਉਲਟਾ ਸਾਨੂੰ ਦੇ ਰਹੇ ਹੋ, ਮਰਦਾਨੇ ਨੂੰ ਦੇ ਰਹੇ ਹੋ, ਮੇਰੇ ਕਰਕੇ ਇਹ ਯੋਗ ਨਹੀਂ। ਸੁਣ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਮਹਾਰਾਜ ਜੋ ਤੁਹਾਡੀ ਆਗਿਆ ਹੈ।
ਹੇਰੋ ਦੇਸ ਵਿਦੇਸਾ,
ਤੁਹਾਡੀ ਆਗਿਆ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਬੇਬੇ ਅਸੀਂ ਤਾਂ ਤੇਰੇ ਕੋਲੋਂ ਆਗਿਆ ਲੈਣ ਆਏ ਆ। ਬੇਬੇ ਜੀ ਕਹਿੰਦੇ, ਮਹਾਰਾਜ ਜੀ ਕੀ ਆਗਿਆ ਲੈਣੀ ਹੈ? ਕਹਿੰਦੇ, ਸਾਡੀ ਅਸੀਂ ਆਗਿਆ ਲੈਣ ਆਏ ਆ ਬੇਬੇ ਕਿ ਹੁਣ ਅਸੀਂ ਇੱਥੋਂ ਉਦਾਸੀ ਧਾਰਨ ਕਰਨੀ ਹੈ, ਦੇਸ਼ ਵਿਦੇਸ਼ ਫਿਰ ਕੇ ਵੇਖਣੇ ਤੇ ਅਸੀਂ ਤੁਹਾਡੀ ਆਗਿਆ ਲੈਣ ਵਾਸਤੇ ਆਏ ਹਾਂ।
ਨਹਿ ਚਿੰਤਾ ਚਿਤ ਬੀਚ ਵਿਚਰੀਏ,
ਤੁਸੀਂ ਆਪਣੇ ਚਿਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ।
ਧਰਹੋ ਧੀਰ ਧਰ ਜੈਸਾ,
ਔਰ ਧੀਰਜ ਰੱਖਣਾ ਆਪਣੇ ਹਿਰਦੇ ਵਿੱਚ ਜਿਵੇਂ ਧਰਤੀ ਵਿੱਚ ਧੀਰਜ ਹੁੰਦਾ ਹੈ, ਧਰਤੀ ਦੇ ਸਮਾਨ ਧੀਰਜ ਧਾਰਨ ਕਰਨਾ ਹੈ।
ਸਿਮਰੋ ਜਬ ਆਵੋ ਤਤਕਾਲਾ,
ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਬੇਬੇ ਜੀ ਅਸੀਂ ਉਸੇ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ।
ਪੂਰਨ ਜਨ ਹੋ ਬੈਨਾ,
ਸਾਡੇ ਕਹੇ ਬਚਨਾਂ ਨੂੰ ਤੁਸੀਂ ਏਦਾਂ ਹੀ ਨਾ ਸਮਝ ਲਿਓ, ਜੋ ਅਸੀਂ ਕਹਿ ਰਹੇ ਹਾਂ ਇਹ ਬਿਲਕੁਲ ਸੱਚ ਹੈ।
ਸੁਨਤ ਸੋਦਰੀ ਸਹਿਤ ਸੁਨੇਹਾ,
ਜਦੋਂ ਬੇਬੇ ਜੀ ਨੇ ਸਾਹਿਬ ਦੇ ਬਚਨ ਸੁਣੇ, ਬੜੇ ਪਰਮ ਸਨੇਹ ਵਿੱਚ ਭੇਜੇ ਹੋਏ ਬੇਬੇ ਨਾਨਕੀ ਜੀ,
ਸਕਲ ਬਚਨ ਗੁਣ ਐਨਾ,
ਸਤਿਗੁਰਾਂ ਦੇ ਸਾਰੇ ਬਚਨ ਜੋ ਗੁਣਾਂ ਦੇ ਘਰ ਨੇ ਉਹ ਬਚਨ ਬੇਬੇ ਜੀ ਨੇ ਬੜੇ ਪਰਮ ਸਨੇਹ ਨਾਲ ਸੁਣੇ ਹਨ।
ਰਹਿਤ ਇਹਾਂ ਜੇ ਸਦਨ ਨਾ ਆਵਹੋ।
ਕਹਿਣ ਲੱਗੇ ਸਤਿਗੁਰੂ ਇੱਥੇ ਰਹਿੰਦਿਆਂ ਤਾਂ ਤੁਸੀਂ ਕਈ ਕਈ ਦਿਨ ਘਰ ਨਹੀਂ ਆਉਂਦੇ ਮੇਰੇ ਕੋਲੇ, ਇੱਥੇ ਸੁਲਤਾਨਪੁਰ ਸਾਹਿਬ ਰਹਿੰਦਿਆਂ ਤੁਸੀਂ ਕਈ ਕਈ ਦਿਨ ਮੇਰੇ ਕੋਲ ਘਰ ਨਹੀਂ ਆਉਂਦੇ।
ਤਦਪ ਭੀ ਤਿਰ ਵਾਸੂ।
ਫਿਰ ਵੀ ਮੈਂ ਆਪਣੇ ਮਨ ਚ ਧੀਰਜ ਰੱਖਦੀ ਆ।
ਹੋ ਅਧੀਰ ਵਿਦੇਸ਼ ਗਏ ਤੇ।
ਚਲੋ ਕੋਲ ਹੀ ਨੇ ਆ ਜਾਣਗੇ। ਵੀ ਅੱਗੇ ਇੱਥੇ ਕੋਲ ਹੁੰਦੇ ਆ ਤੁਸੀਂ ਕਈ ਕਈ ਦਿਨ ਨਹੀਂ ਆਉਂਦੇ, ਫਿਰ ਵੀ ਮੇਰੇ ਮਨ ਨੂੰ ਧੀਰਜ ਹੁੰਦਾ ਵੀ ਕੋਲ ਹੀ ਨੇ ਆਵਣਗੇ। ਪਰ ਹੁਣ ਤੁਸੀਂ ਕਹਿੰਦੇ ਹੋ ਦੂਰ ਵਿਦੇਸ਼ ਚੱਲਿਆ ਤੇ ਮਹਾਰਾਜ ਜੀ, ਫਿਰ ਮੇਰੇ ਮਨ ਨੂੰ ਧੀਰਜ ਕਿਵੇਂ ਮਿਲੇ? ਫਿਰ ਤਾਂ ਮੈਨੂੰ ਇਹ ਵੀ ਆਸ ਨਹੀਂ ਵੀ ਖਬਰੇ ਤੁਸੀਂ ਵਾਪਸ ਆਵੋ ਕਿ ਕਦੇ ਆਵੋ। ਤੁਹਾਡੇ ਆਉਣ ਤੋਂ ਪਹਿਲਾਂ ਕਿਤੇ ਮੇਰੇ ਸਰੀਰ ਚੋਂ ਨਾ ਜਿੰਦ ਛੁੱਟ ਜਾਏ। ਮੇਰੇ ਮਨ ਵਿੱਚ ਤਾਂ ਹੁਣ ਇਹ ਵੀ ਭੈ ਤੇ ਡਰ ਸਤਾਉਂਦਾ।
ਸੁਣੋ ਨਾ ਪਿਖ ਹੋ ਪਾਸੂ।
ਜਦੋਂ ਮੈਂ ਤੁਹਾਨੂੰ ਆਪਣੇ ਕੋਲ ਨਾ ਵੇਖਾਂਗੀ ਨਾ ਸੁਣਾਂਗੀ।
ਤਜ ਕਰ ਮੋਹ ਜਾਤ ਹੋ ਹਮਰਾ।
ਮਹਾਰਾਜ ਜੀ ਤੁਸੀਂ ਮੇਰਾ ਮੋਹ ਛੱਡ ਕੇ ਸਾਡੀ ਮਮਤਾ ਛੱਡ ਕੇ ਜਾ ਰਹੇ ਹੋ।
ਕਿਉਂ ਭਾਵ ਹੈ ਉਰ ਤੇਰੇ।
ਤੁਹਾਡੇ ਮਨ ਨੂੰ ਇਹ ਕਿਵੇਂ ਪਾਉਂਦਾ ਕਿ ਆਪਣੀ ਵੱਡੀ ਭੈਣ ਬੇਬੇ ਨੂੰ ਛੱਡ ਕੇ ਤੁਸੀਂ ਚੱਲਿਓ? ਤੁਹਾਨੂੰ ਚੰਗਾ ਲੱਗਦਾ? ਤੁਹਾਡੇ ਮਨ ਨੂੰ ਇਹ ਕਿਵੇਂ ਭਾ ਰਿਹਾ?
ਸਭ ਮਨ ਕੀ ਤੁਮ ਜਾਣ ਬੂਝ ਕੈ।
ਤੁਸੀਂ ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ, ਸਾਰਿਆਂ ਦੇ ਦਿਲਾਂ ਦੀ ਜਾਣ ਕੇ ਚੰਗੀ ਤਰ੍ਹਾਂ ਬੁਝਦੇ ਹੋ।
ਕਿਉਂ ਨਰ ਹੋ ਟਿਗ ਮੇਰੇ।
ਤੁਸੀਂ ਕਿਉਂ ਨੀ ਰਹਿੰਦੇ ਮੇਰੇ ਪਾਸ? ਤੁਸੀਂ ਕਿਉਂ ਦੇਸ਼ ਵਿਦੇਸ਼ ਵੇਖਣਾ ਚਾਹੁੰਦੇ ਹੋ?
ਚਹੀਏ ਮੋਹ ਤਜਨ ਸੁਨ ਪਗਨੀ।
ਹਾਂ, ਕਹਿੰਦੇ ਪਰਿਵਾਰ ਦਾ ਮੋਹ ਤਜਣਾ ਚਾਹੀਦਾ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਬੇਬੇ ਸੁਣੋ, ਤੁਹਾਡੇ ਹਿਰਦੇ ਵਿੱਚ ਸਾਡੇ ਪ੍ਰਤੀ ਮੋਹ ਹੈ। ਮੋਹ ਨਹੀਂ ਰੱਖਣਾ, ਪ੍ਰੇਮ ਭਾਵ ਰੱਖਣਾ। ਮੋਹ ਤੇ ਪ੍ਰੇਮ ਚ ਫਰਕ ਹੁੰਦਾ ਹੈ। ਪ੍ਰੇਮ ਚ ਸਮਰਪਣ ਭਾਵ ਹੁੰਦਾ, ਮੋਹ ਵਿੱਚ ਮੇਰਾ ਭਾਵ ਹੁੰਦਾ ਹੈ। ਬੇਬੇ ਜੀ ਤੁਸੀਂ ਆਪਣੇ ਹਿਰਦੇ ਚੋਂ ਸਾਡਾ ਮੋਹ ਛੱਡ ਦਿਓ।
ਰਾਜ ਸਨੇਹ ਜੇ ਬੰਧੇ।
ਕਹਿੰਦੇ ਜਿਹੜਾ ਪ੍ਰੇਮ ਹੈ ਨਾ, ਪ੍ਰੇਮ ਦੀ ਰੱਸੀ ਦੇ ਵਿੱਚ ਬੰਨੇ ਜਾਣਾ।
ਨਹਿ ਨਿਕੇਤ ਤੇ ਨਿਕਸਨ ਪਾਵ ਹੈ।
ਜੇ ਤੁਸੀਂ ਇਸੇ ਤਰ੍ਹਾਂ ਸਾਨੂੰ ਬੰਨ ਕੇ ਰੱਖੋਗੇ ਫਿਰ ਸਾਡੇ ਕੋਲੋਂ ਨਹੀਂ ਇੱਥੋਂ ਨਿਕਲ ਹੋਣਾ। ਤੁਹਾਡੇ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਹੋਇਆ ਅਸੀਂ ਇੱਥੋਂ ਜਾ ਨਹੀਂ ਸਕਣਾ। ਬੇਬੇ ਸਾਨੂੰ ਇਸ ਬੰਧਨ ਤੋਂ ਮੁਕਤ ਕਰ, ਤੁਸੀਂ ਆਗਿਆ ਦਿਓਗੇ ਤਾਂ ਅਸੀਂ ਜਾਵਾਂਗੇ। ਵੇਖੋ ਮੇਰੇ ਸਾਹਿਬ, ਬੇਬੇ ਨਾਨਕੀ ਜੀ ਦੇ ਨਾਲ ਕਿਤਨੀ ਗੂੜੀ ਪ੍ਰੀਤ ਕਰਦੇ ਹਨ। ਕਹਿਣ ਲੱਗੇ, ਬੇਬੇ ਜੀ ਜੇ ਤੁਸੀਂ ਇਸੇ ਤਰ੍ਹਾਂ ਪ੍ਰੇਮ ਦੀ ਡੋਰ ਚ ਬੰਨ ਕੇ ਰੱਖੋਗੇ ਅਸੀਂ ਨਹੀਂ ਜਾ ਪਾਉਣਾ। ਪਰ ਸਾਡੀ ਕਰਤਾਰ ਨੇ ਡਿਊਟੀ ਲਾਈ ਹੈ, ਸਾਨੂੰ ਜਾਣਾ ਹੀ ਪਵੇਗਾ। ਸਾਡੇ ਲਈ ਦੁਚਿਤੀ ਨਾ ਬਣਾਓ। ਬੇਬੇ ਜੀ ਤੁਸੀਂ ਆਪਣੇ ਹਿਰਦੇ ਵਿੱਚੋਂ ਇਹ ਜਿਹੜੀ ਸਨੇਹ ਦੀ ਡੋਰੀ ਨਾਲ ਸਾਨੂੰ ਬੰਨਿਆ ਹੋਇਆ ਇਹਦੇ ਤੋਂ ਮੁਕਤ ਕਰੋਗੇ ਤਾਂ ਹੀ ਅਸੀਂ ਜਾਵਾਂਗੇ।
ਅਸ਼ਟ ਜਾਮ ਫਸ ਧੰਦੇ।
ਇਹ ਜੀਵ ਮੋਹ ਵਿੱਚ ਫਸਿਆ ਹੋਇਆ ਅੱਠੇ ਪੈਰ ਧੰਦਿਆਂ ਵਿੱਚ ਗਲਤ ਰਹਿੰਦਾ ਹੈ।
ਧਰ ਉਰ ਧੀਰ ਵਿਚਾਰ ਬਿਬੇਕੂ।
ਹਿਰਦੇ ਚ ਧੀਰਜ ਧਾਰਨ ਕਰਕੇ ਬਿਬੇਕ ਨੂੰ ਵਿਚਾਰੋ।
ਸਿਮਰਨ ਤੇ ਮੈਂ ਆਵੋ।
ਬੇਬੇ ਜੀ ਤੁਹਾਡੇ ਨਾਲ ਬਚਨ ਕੀਤਾ, ਜਦੋਂ ਯਾਦ ਕਰੋਗੇ ਸਾਡੇ ਮਨ, ਜਦੋਂ ਤੁਸੀਂ ਕਹੋਗੇ ਕਿ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦਿਓ, ਅਸੀਂ ਤੁਹਾਡੇ ਸਿਮਰਨ ਦੀ ਸਾਧਨਾ ਵੇਖ ਕੇ ਉਸੇ ਵੇਲੇ ਤੁਹਾਡੇ ਕੋਲ ਆਵਾਂਗੇ, ਚਾਹੇ ਜਿੱਥੇ ਮਰਜ਼ੀ ਹੋਈਏ, ਦੇਸ਼ ਵਿਦੇਸ਼ ਦੇ ਕਿਸੇ ਕੋਨੇ 'ਚ ਹੋਈਏ, ਜਦੋਂ ਯਾਦ ਕਰੋਗੇ ਉਦੋਂ ਹੀ ਤੁਹਾਡੇ ਕੋਲ ਆਵਾਂਗੇ।
ਦੇਸ਼
ਇਹ ਬਿਰਦ ਹੈ ਸਤਿਗੁਰਾਂ ਦਾ, ਪਾਤਸ਼ਾਹ ਦੀ ਬਾਣੀ ਦਾ ਮਹਾਂਵਾਕ ਹੈ, ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿੱਤ ਸਹਾਈ। ਜਿੱਥੇ ਹਰੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਅਰਾਧਨਾ ਕਰੀਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉੱਥੇ ਹੀ ਆ ਕੇ ਆਪਣੇ ਜੀਵਾਂ ਦੀ ਸਹਾਇਤਾ ਕਰਦਾ, ਆਪਣੇ ਸੇਵਕਾਂ ਦੀ ਸਹਾਇਤਾ ਕਰਦਾ। महाराज जी कहंदे जदों याद करोगे जिथे भी होवांगे जरूर आवांगे।
देश विदेश देखने इच्छा
साडे मन च देश विदेश दी रटन करन दी इच्छा है।
लेनी देश तुम जावो
तुहाडी आग्या लैके असी जाणा।
बहुबिद बदत बचन दे धीरा
एदा सतगुरु बचन करके बेबे नानकी नूं धीरज देंदे हन।
दए कार खिक सो
और ओ 20 रुपये भी बेबे नानकी नूं दे दित्ते।
लै कर बिदा चले दुख भंजन
दुखां नूं भन्नण वाले जगत गुरु गुरु नानक साहब इउं बेबे नानकी कोलों विदा लैके चले हन।
मरदाना संग दो
भाई साहब भाई मरदाना जी नाल हन।
बिरह पीर ते रोदत भगनी
आहा विछोड़े दी पीड़ा बड़ी भयानक हुंदी है। बेबे नानकी ने बिरहा दे चोट नूं जिवें शरीर ते बर्दाश्त कीता हिरदे च ओ बेबे नानकी जाने जां फिर ओ जानन जिन्हां अंदर बिरहा दी चोट लगी हुई है। दूसरा नहीं कोई जान सकदा। बिरहा दी उस पीड़ा नाल बेबे नानकी जी रुदन करदे हन। बेबे जी दे नेत्र सजल हो रहे हन। मैं रोबंदी सब जग रुन्ना रुन्नड़े वणो पंखेरू एक ना रुन्ना मेरे तन का बिरहा ज्यो जिन्हो फिरों बिछोड़ी। एहो जी अवस्था दे विच बेबे नानकी जी टिके हुए हन।
राखन बस नह चलई
बस नहीं चलदा के सतगुरु जी नूं रख लैण नहीं तां जान ही ना देण पर बस नहीं चलदा के सतगुरु जी नूं रख लैण।
कहत संतोख सिंह पापूरन
महाकवि कविराज भाई संतोख सिंह जी कहिंदे इत्थे अध्याय पूर्ण हो रहा है।
ध्याए दुख दल मलई
ये ऐसा ध्याय है गुरु नानक साहब दी कथा दा जिसनु सुन के जिसनु कथन करके जीव दे दुखां दे दुख दुख दले मले जांदे हन। ये ऐसी अमृत कथा ध्याय है जो आप जी ने सुनिया जिसनु सुन के सारे दुख दले जांदे हन।
दोहरा सागर श्री नानक चरित बाला मंदर रूप।
महाकवि कविराज भाई संतोख सिंह जी मंगल कर रहे ने कहिंदे गुरु नानक साहब दी जिहड़ी कथा है सतगुरां दे जिहड़े चरित ने ओह इउं ने जिवें सागर होवे समुंदर होवे। समुंदर रिड़किया सी ना ते समुंदर रिड़कण वेले विच जिहड़ा पहाड़ पाया सी उस पहाड़ दा नाम सी मंदराचल। शेष नाग दा नस्सा बना के देवतियां ते दानवां ने रिड़किया सी। फिर उस समुंदर चों 14 रतन निकले सन उप ते 14 मुख। महाकवि जी उदाहरण दिंदे उदाहरण दा एक पक्ष हुंदा सारे पक्ष नहीं हुंदे। जे कोई कहे भी तेरा चेहरा सूरज वांगू प्रकाशद है तां दूजा कहो तू मैनू सूरज वांगू दसदा भी सूरज तां साड़दा भी मैं तेनू साड़दा क्योंकि इको पक्ष लिया जाना भी सूरज दा जिवें प्रकाश है एदां तेरा चेहरा प्रकाशद है। कोई कहे भी तेरा मुख चंद्रमा वर्गा वो आखे वो तू मैनू कलंकी दसदा क्योंकि चंद्रमा दा कलंकी है। ऐसा नहीं वो केवल एक पक्ष ही लिया जांदा उदाहरण दा। महाकवि जी उदाहरण लै रहे ने पुराणक कहिंदे गुरु नानक साहब दी जिहड़ी कथा है सतगुरां दे जिहड़े चरित ने कौतक ने वो सागर दे समान ने। और भाई साहब भाई बाला जी जिन्हां ने कथा सुनाई है भाई बाले वाली जन्म साखी जिहदा अनुवाद महाकवि कविराज भाई संतोख सिंह जी उन्हां ने कीता भाई बाला जी मंदराचल पहाड़ वांगू हन।
प्रेम शेष ने ती पए कीनो मथन अनूप
कहिंदे प्रेम दा शेष जिहड़ा शेष नाग जिवें रस्सा बना के पाया सी कहिंदे ए जिहड़ा मंदराचल पहाड़ है इहनू जिहड़ा रस्सा पाया ओह है प्रेम दा। और प्रेम दा रस्सा पा के इहनू बड़े सोहणे ढंग नाल अनूपम ढंग दे नाल भाई बाला जी ने रिड़क के गुरु साहब दी कथा नूं जाहर कीता है संसार च प्रगट कीता है।
चौपई कीरत निर्मल सुखद सुधासी
सतगुरु गुरु नानक साहब दी कीर्ति बड़ी निर्मल है। इतनी निर्मल जेड़ा सुने ओदे हिरदे नूं सुख प्राप्त हुंदा है। ਜਿਹੜਾ ਕਹੇ ਉਹਨੂੰ ਵੀ ਸੁਖ ਪ੍ਰਾਪਤ ਹੁੰਦਾ ਹੈ।
ਸੁਰ ਸਿੱਖਣ ਹਿਤ ਸ਼ੁੱਧ ਨਿਕਾਸੀ,
ਇਹ ਦੇਵਤੇ ਰੂਪੀ ਸਿੱਖਾਂ ਵਾਸਤੇ ਸ਼ੁੱਧ ਕਥਾ ਭਾਈ ਬਾਲਾ ਜੀ ਨੇ ਪ੍ਰਗਟ ਕੀਤੀ ਹੈ।
ਨਿਸ਼ਚਰ ਸਾਕਤ ਸਮਮਤ ਵਾਰੇ,
ਪਰ ਜਿਹੜੇ ਨਿਸ਼ਚਰ ਸਾਕਤ ਮਨਮੁਖ ਦੁਰਜਨ ਲੋਕ ਹਨ,
ਤੇ ਨਾ ਪੀ ਨਾ ਬਿਗਨ ਪਸਾਰੇ,
ਉਹਨਾਂ ਨੂੰ ਇਹ ਅੰਮ੍ਰਿਤ ਰੂਪੀ ਕਥਾ ਨਹੀਂ ਚੰਗੀ ਲੱਗਦੀ। ਉਹਨਾਂ ਨੂੰ ਇਹ ਅੰਮ੍ਰਿਤ ਰੂਪੀ ਕਥਾ ਨਹੀਂ ਚੰਗੀ ਲੱਗਦੀ, ਉਹ ਪੀਂਦੇ ਨਹੀਂ ਸਗੋਂ ਵਿਘਨ ਪੈਦਾ ਕਰਦੇ ਹਨ।
ਰੂਪ ਮੋਹਨੀ ਅੰਗਦ ਹੋਏ,
ਕਹਿੰਦੇ ਜਦੋਂ 14 ਰਤਨ ਨਿਕਲੇ ਸੀ ਨਾ, ਤੇ ਦੇਵਤੇ ਤੇ ਦਾਨਵ ਆਪਸ ਝਗੜ ਪਏ ਅੰਮ੍ਰਿਤ ਲੈਣ ਲਈ। ਉਹ ਕਹੇ ਅਸੀਂ ਲੈਣਾ, ਦਾਨਵ ਕਹਿੰਦੇ ਅਸੀਂ ਲੈਣਾ। ਉਦੋਂ ਫਿਰ ਮੋਹਣੀ ਅਵਤਾਰ ਧਾਰਨ ਕੀਤਾ ਭਗਵਾਨ, ਉਹ ਮੋਹਣੀ ਅਵਤਾਰ ਧਾਰ ਕੇ ਸਾਰਿਆਂ ਨੂੰ ਮੋਹ ਲਿਆ, ਤੇ ਫਿਰ ਉਹ ਜਿਹੜਾ ਅੰਮ੍ਰਿਤ ਸੀ ਦੇਵਤਿਆਂ ਨੂੰ ਦੇ ਦਿੱਤਾ, ਤੇ ਦਾਨਵਾਂ ਨੂੰ ਦੇ ਦਿੱਤੀ ਸ਼ਰਾਬ। ਇਉਂ ਕਹਿੰਦੇ ਉਹਨਾਂ ਦਾ ਝਗੜਾ ਨਿਵਾਰਿਆ। ਹੁਣ ਇਹ ਉਦਾਹਰਣ ਉਹੀ ਚੱਲ ਰਹੀ ਹੈ, ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਉਦਾਹਰਣ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਅੰਗਦ ਸਾਹਿਬ ਨੂੰ ਮੋਹਣੀ ਅਵਤਾਰ ਨਾਲ ਤਰਜੀਹ ਦਿੱਤੀ ਹੈ, ਕੇਵਲ ਉਦਾਹਰਣ ਦਾ ਪੱਖ ਹੈ। ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੋਹਣੀ ਰੂਪ ਹੋਏ, ਤੇ ਹੋ ਕੇ
ਸੁਰਾ ਬੇਮੁਖਤਾ ਅਸੁਰ ਬਿਗੋਏ,
ਕਹਿੰਦੇ ਜਿਹੜੇ ਬੇਮੁਖ ਸਨ ਉਹਨਾਂ ਨੂੰ ਜ਼ਹਿਰ ਦਾ ਕਹਿੰਦੇ ਪਿਆਲਾ ਪੀਣ ਨੂੰ ਪ੍ਰਾਪਤ ਹੋਇਆ, ਜ਼ਹਿਰ ਜਾਨੀ ਕਿ ਬਿਖ ਅਸੁਰਾਂ ਨੂੰ।
ਸੁਰ ਸੇਖਨ ਕੋ ਪਾਨ ਕਰਾਈ,
ਹੋਰ ਇਹ ਅੰਮ੍ਰਿਤ ਕਥਾ ਗੁਰੂ ਅੰਗਦ ਸਾਹਿਬ ਨੇ ਆਪਣੇ ਦੇਵਤੇ ਰੂਪੀ ਸਿੱਖਾਂ ਨੂੰ ਪਿਆਈ।
ਸੁਖ ਅਪਵਰਗ ਦੀਨ ਸਮੁਦਾਈ,
ਇਹਦੇ ਨਾਲ ਅਪਵਰਗ ਦਾ ਸੁਖ, ਮੁਕਤੀ ਦਾ ਸੁਖ ਸਿੱਖਾਂ ਨੂੰ ਪ੍ਰਾਪਤ ਹੋਇਆ।
ਭਇਓ ਰਾਹੋ ਹਿੰਦਾ ਲੰਘ ਜਾਇਆ,
ਖਾਲਸਾ ਜੀ ਇੱਕ ਹਿੰਦਾਲ ਹੋਇਆ, ਹਿੰਦਾਲ ਦੀ ਵੰਸ਼ ਵਿੱਚ ਉਹਦਾ ਪੋਤਰ ਭਾਈ ਹਿੰਦਾਲ ਗੁਰੂ ਰਾਮਦਾਸ ਸਾਹਿਬ ਦਾ ਸੇਵਕ ਸੀ, ਤੇ ਉਹਦੀ ਵੰਸ਼ ਦੇ ਵਿੱਚੋਂ ਹਿੰਦਾਲ ਹੋਇਆ, ਜੰਡਿਆਲੇ ਦਾ ਰਹਿਣ ਵਾਲਾ। ਉਹਨੇ ਆਪਣੀ ਸ਼ਾਖਾ ਚਲਾ ਲਈ ਸੀ, ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਤੇ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦੱਸ ਕੇ ਹਿੰਦਾਲ ਨੂੰ ਵੱਡਾ ਸਿੱਧ ਕਰਦਾ ਸੀ। ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਸੀ, ਉਹਦੇ ਚ ਉਹਨੇ ਰਲਗੜ ਕੀਤੀ ਸੀ ਪਹਿਲੀ ਵਾਰੀ। ਜਦੋਂ ਆਹ ਪੰਥ ਪ੍ਰਕਾਸ਼ ਦੀ ਕਥਾ ਚੱਲੀ ਹੈ, ਭਾਈ ਰਤਨ ਸਿੰਘ ਭੰਗੂ ਵਾਲੇ ਪੰਥ ਪ੍ਰਕਾਸ਼ ਦੀ ਪਿੱਛੇ ਆਪਾਂ ਸੁਣੀ, ਉਹਦੇ ਚ ਵੀ ਇਹ ਜ਼ਿਕਰ ਆਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਿਹੜਾ ਹਿੰਦਾਲ ਹਿੰਦਾਲੀਆ ਹੋਇਆ, ਅੱਗੋ ਹਿੰਦਾਲ ਦੀ ਵੰਸ਼ ਚ ਉਹਦਾ ਪੋਤਰਾ, ਇਹ ਰਾਹੂ ਬਣ ਗਿਆ। ਇਹ ਰਾਹੂ ਬਣ ਕੇ ਗੁਰੂ ਨਾਨਕ ਸਾਹਿਬ ਦੀ ਚੰਦਰਮਾ ਰੂਪੀ ਅੰਮ੍ਰਿਤ ਕਥਾ ਦੇ ਉੱਤੇ ਆਣ ਲੱਗਾ।
ਜਿਨ ਪੁਸਤਕ ਵਿਪਰੀਤ ਬਣਾਇਆ,
ਇਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵਿਗਾੜਿਆ, ਉਹਦੇ ਚ ਰਲਗੜ ਕਰ ਦਿੱਤੀ। ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਾਈ ਸੀ ਭਾਈ ਪੈੜੇ ਮੋਖੇ ਕੋਲੋਂ, ਉਹਦੇ ਚ ਇਹਨੇ ਆਪਣੀ ਮਰਜ਼ੀ ਨਾਲ ਪਰਚੇ ਜਿਹੜੇ ਸਨ ਉਹ ਪਾੜ ਕੇ ਤੇ ਆਪ ਲਿਖ ਕੇ ਵਿੱਚ ਪਾ ਦਿੱਤੇ।
ਜਸ ਰਾਕਸ਼ ਗ੍ਰਸਨ ਹਕੀਨਾ,
ਕਹਿੰਦੇ ਜਿਵੇਂ ਚੰਦਰਮਾ ਨੂੰ ਨੀ ਗ੍ਰਹਿ ਗ੍ਰਸ ਲੈਂਦਾ ਰਾਹੂ, ਏਦਾਂ ਇਹਨੇ ਸਤਿਗੁਰਾਂ ਦੀ ਅੰਮ੍ਰਿਤ ਕਥਾ ਨੂੰ ਰਾਹੂ ਬਣ ਕੇ ਗ੍ਰਸਣਾ ਚਾਹਿਆ।
ਮੂਰਖ ਮਤ ਕਲ ਮਲਨ ਮਲੀਨਾ,
ਮੂਰਖ ਮਤ ਵਾਲਾ ਹਿੰਦਾਲੀਆ ਸੀ ਜਿਹੜਾ ਕਲਮਲ ਪਾਪਾਂ ਦਾ ਭਰਿਆ ਹੋਇਆ ਸੀ।
ਦੋਹਰਾ ਕਹਿਤ ਕਥਾ ਕਵ ਕੰਮ ਦਾ ਗੁਰ ਸਿੱਖਣ ਕੇ ਪਾਸ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹ ਸਾਰੀਆਂ ਕਾਮਨਾਵਾਂ ਨੂੰ ਪੂਰੀ ਕਰਨ ਵਾਲੀ ਅੰਮ੍ਰਿਤ ਕਥਾ ਗੁਰੂ ਕੇ ਸਿੱਖਾਂ ਨੂੰ ਸਰਵਣ ਕਰਾਉਂਦਾ ਹਾਂ।
ਸ਼ਰੋਤਨ ਔਰ ਸੰਸਾ ਪਇਓ, ਜਿਨ ਮਨ ਸੁਨਣ ਹੁਲਾਸ,
ਕਹਿੰਦੇ ਸ਼ਰੋਤਿਆਂ ਦੇ ਮਨਾਂ ਵਿੱਚ ਸੰਸਾ ਪੈਦਾ ਹੋਇਆ। ਜਦੋਂ ਭਾਈ ਸਾਹਿਬ ਜੀ ਸੁਣਾ ਰਹੇ ਸੀ ਵੀ ਹਿੰਦਾਲੀਆਂ ਨੇ ਕਥਾ ਵਿਗਾੜੀ, ਤੇ ਭਾਈ ਸਾਹਿਬ ਦੇ ਕੋਲੋਂ ਇਹ ਕਥਾ ਸੁਣ ਕੇ ਸ਼ਰੋਤਿਆਂ ਦੇ ਮਨਾਂ ਚ ਸ਼ੰਕਾ ਪੈਦਾ ਹੋਇਆ।
ਜੋ ਪਈ ਸ਼੍ਰੀ ਨਾਨਕ ਬਰ ਪਰਮ ਬਿਲਾਸਾ,
ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਹੈ, ਮਹਾਰਾਜ ਜੀ ਦੇ ਜਿਹੜੇ ਸ੍ਰੇਸ਼ਟ ਬਿਲਾਸ ਕੌਤਕ ਹਨ,
ਬਹੁ ਪੋਥੀ ਪਰ ਹੈ ਇਤਿਹਾਸਾ,
ਕਹਿੰਦੇ ਬਹੁਤ ਸਾਰੀਆਂ ਪੋਥੀਆਂ ਤੇ ਇਤਿਹਾਸ ਵਿੱਚ ਲਿਖਿਆ ਹੋਇਆ।
ਸੋ ਤੋ ਲਿਖਿਓ ਅਵਰ ਬਿਦ ਤਹਿਵਾ,
ਕਹਿਣ ਲੱਗੇ ਬਾਂ ਕਵੀ ਜੀ ਵੀ ਜਿਹੜੀ ਕਥਾ ਗੁਰੂ ਸਾਹਿਬ ਜੀ ਦੀ ਹੈ ਉਹ ਭਾਈ ਬਾਲੇ ਵਾਲੀਆਂ ਜਨਮ ਸਾਖੀਆਂ ਬਹੁਤ ਮਿਲਦੀਆਂ ਨੇ, ਉਹਦੇ ਵਿੱਚ ਹੋਰ ਢੰਗ ਨਾਲ ਲਿਖੀ ਹੋਈ ਹੈ।
ਤੁਮ ਮੁਖ ਸੋ ਅਵਰਹਿ ਬਿਦ ਕਹਿਵਾ,
ਤੁਸੀਂ ਹੋਰ ਢੰਗ ਨਾਲ ਸੁਣਾ ਰਹੇ ਹੋ, ਕਿਉਂਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ ਸੀ ਨਾ, ਤੇ ਮਾਂ ਕਵੀ ਜੀ ਨੇ ਉਹਦੀ ਸੋਧ ਕਰਕੇ ਕਥਾ ਲਿਖੀ ਆ ਨਾਨਕ ਪ੍ਰਕਾਸ਼। ਯਮੁਨਾ ਨਗਰ ਜਗਾਦਰੀ ਦੇ ਪਾਸ ਬੂੜੀਆ ਨਗਰ ਹੈ, ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਬਹਿ ਕੇ ਕਥਾ ਲਿਖੀ ਹੈ ਭਾਈ ਸਾਹਿਬ ਨੇ। ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਹੋਰ ਢੰਗ ਨਾਲ ਸੁਣਾ ਰਹੇ ਹੋ, ਅਸੀਂ ਜਿਹੜੀ ਕਥਾ ਪੜ੍ਹੀ ਹੈ ਜਨਮ ਸਾਖੀਆਂ ਵਿੱਚ ਉਹ ਹੋਰ ਤਰੀਕੇ ਨਾਲ ਲਿਖੀ ਹੋਈ ਹੈ।
ਇਹ ਸੰਸਾ ਹਮਰੇ ਉਰ ਆਇਓ,
ਇਹ ਸੰਸਾ ਸਾਡੇ ਮਨ ਵਿੱਚ ਆਇਆ ਹੈ,
ਕਿਉਂ ਤੁਮ ਅਨਤ ਹੈ ਗਤ ਹੈ ਅਲਾਇਓ,
ਤੁਸੀਂ ਹੋਰ ਤਰੀਕੇ ਨਾਲ ਕਿਉਂ ਸੁਣਾਉਂਦੇ ਹੋ? ਜੇ ਉਹਦਾ ਜਨਮ ਸਾਖੀਆਂ ਚ ਭਾਈ ਬਾਲੇ ਵਾਲੀ ਜਨਮ ਸਾਖੀ ਚ ਹੋਰ ਢੰਗ ਨਾਲ ਲਿਖੀ ਹੈ ਤੇ ਤੁਸੀਂ ਹੋਰ ਢੰਗ ਨਾਲ ਕਿਉਂ ਸੁਣਾਉਂਦੇ ਹੋ?
ਸੋ ਕਹਿ ਕਰ ਸਭ ਦੇ ਹੋ ਮਿਟਾਏ,
ਕਿਰਪਾ ਕਰਕੇ ਸਾਡਾ ਸੰਸਾ ਤੁਸੀਂ ਮਿਟਾ ਦਿਓ।
ਗੁਰਪਦ ਨਿਸ਼ਚਾ ਜਿਸ ਤੇ ਆਏ,
ਇਹਦੇ ਨਾਲ ਸਾਡੇ ਮਨ ਚ ਨਿਸ਼ਚਾ ਆ ਜਾਵੇ, ਸਾਡੇ ਮਨ ਚ ਭਰੋਸਾ ਆ ਜਾਵੇ।
ਤਿੰਨ ਤੇ ਸੁਣ ਕਵ ਬਚਨ ਬਖਾਨਾ,
ਕਵੀ ਜੀ ਕਹਿੰਦੇ ਜਦੋਂ ਮੈਂ ਸੰਗਤ ਕੋਲੋਂ ਇਹ ਸਵਾਲ ਸੁਣਿਆ ਤੇ ਸੁਣ ਕੇ ਉਹਨਾਂ ਦਾ ਮਨ ਦਾ ਸ਼ੰਕਾ ਨਿਵਾਰਨ ਲਈ ਬਚਨ ਕਹੇ,
ਤੁਮਰੀ ਧਨ ਸੁਮਤ ਮਤਵਾਨਾ,
ਆਖਿਆ ਇਹ ਸਰੋਤਾ ਜਨੋ ਤੁਸੀਂ ਧਨ ਹੋ, ਤੁਸੀਂ ਮਤਵਾਨ ਹੋ, ਸਿਆਣੇ ਹੋ, ਸੂਝਵਾਨ ਹੋ,
ਭਲੋ ਸੰਦੇਹ ਆਪ ਮਨ ਠਾਨਾ,
ਤੁਸੀਂ ਬੜਾ ਚੰਗਾ ਸੰਸਾ ਕੀਤਾ, ਸੰਗੇ ਢੰਗ ਨਾਲ ਸਵਾਲ ਕੀਤਾ, ਇਹਦਾ ਜਵਾਬ ਹੁਣ ਮੈਂ ਤੁਹਾਨੂੰ ਦੇਵਾਂਗਾ।
ਉੱਤਰ ਸੁਣੋ ਦੇ ਨਿਜ ਕਾਨਾ,
ਤੁਸੀਂ ਧਿਆਨ ਨਾਲ ਇਹਦਾ ਉੱਤਰ ਸੁਣਿਓ ਜਿਹੜਾ ਮੈਂ ਹੁਣ ਉੱਤਰ ਦੇਵਾਂਗਾ ਕਿ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਉਹਦੇ ਚ ਹੋਰ ਢੰਗ ਨਾਲ ਕਥਾ ਲਿਖੀ ਹੈ ਤੇ ਮਾਂ ਕਵੀ ਜੀ ਨੇ ਹੋਰ ਢੰਗ ਨਾਲ ਬਿਆਨ ਕੀਤੀ ਹੈ, ਉਹਦਾ ਕਾਰਨ ਕੀ ਹੈ? ਕਹਿੰਦੇ ਉਹਦਾ ਜਵਾਬ ਮੈਂ ਹੁਣ ਤੁਹਾਨੂੰ ਦੇਵਾਂਗਾ।
ਦੋਹਰਾ ਪ੍ਰਥਮੇ ਤੁਮ ਸੰਦੇਹ ਕੋ ਸਭ ਬਿਦ ਕਰੋ ਬਿਨਾਸ਼,
ਪਹਿਲਾਂ ਤੁਹਾਡੇ ਮਨ ਦਾ ਸਾਰਾ ਸੰਦੇਹ ਮੈਂ ਨਿਵਾਰਾਂਗਾ, ਦੂਰ ਕਰਾਂਗਾ।
ਬਦਲ ਹੈ ਤੇ ਉਚਰੋ ਬਹੁਰ ਸ਼੍ਰੀ ਨਾਨਕ ਪ੍ਰਕਾਸ਼,
ਫਿਰ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਪਾਵਨ ਕਥਾ ਵਰਣਨ ਕਰਾਂਗਾ, ਪਹਿਲਾਂ ਤੁਹਾਡਾ ਸੰਸਾ ਨਿਵਾਰਾਂ।
ਚੌਪਈ ਜਿਹ ਨਰ ਗੁਰ ਚਰਨ ਮਹਿ ਪ੍ਰੀਤਾ,
ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨਰਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ ਹੈ, ਜਿਨ੍ਹਾਂ ਦੀ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਭਾਵ ਤੇ ਪ੍ਰੀਤ ਹੈ,
ਕਹਿਤ ਸੁਨਤ ਕੀਰਤ ਇਹ ਰੀਤਾ,
ਉਹ ਸਤਿਗੁਰਾਂ ਦੀ ਇਸ ਕੀਰਤੀ ਨੂੰ ਕਹਿੰਦੇ ਨੇ ਤੇ ਸੁਣਦੇ ਨੇ ਇਸ ਤਰ੍ਹਾਂ,
ਕਰ ਸੰਸੈ ਬਿਨ ਸੰਸੇ ਹੋਏ,
ਕਹਿੰਦੇ ਸੰਸਾ ਕਰਕੇ ਫਿਰ ਉਹ ਸੰਸੇ ਦਾ ਨਿਵਾਰਨ ਕਰਨਾ, ਇਹ ਗੁਰੂ ਕੇ ਸਿੱਖਾਂ ਦੀ ਚੰਗੀ ਮਰਿਆਦਾ ਹੈ ਕਿ ਸੰਸਾ ਹੋਵੇ ਫਿਰ ਸੰਸੇ ਦਾ ਨਾਲ ਨਿਵਾਰਨ ਵੀ ਹੋਣਾ ਚਾਹੀਦਾ ਹੈ।
ਆਨ ਥਾਨ ਲਹਿ ਪਰ ਮੈਂ ਸੋਏ,
ਜਿਹੜਾ ਇਸ ਤਰ੍ਹਾਂ ਕਥਾ ਦੇ ਵਿੱਚੋਂ ਸੰਸਿਆਂ ਦੀ ਨਿਰਵਿਰਤੀ ਕਰ ਲੈਂਦਾ ਆਪਣੀ, ਉਹ ਫਿਰ ਹੋਰ ਥਾਵਾਂ ਤੇ ਨਹੀਂ ਭਰਮਦਾ, ਉਹਨੂੰ ਫਿਰ ਦੁਬਾਰਾ ਕਿਸੇ ਪ੍ਰਕਾਰ ਦਾ ਭਰਮ ਨਹੀਂ ਪੈਂਦਾ। ਜਦੋਂ ਗੁਰੂ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਇਹ ਸੰਪੂਰਨ ਕਥਾ ਕੋਈ ਸਰਵਣ ਕਰ ਲੈਂਦਾ ਹੈ, ਉਹਨੂੰ ਕਦੇ ਫਿਰ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਪੈਂਦਾ, ਉਹਦੇ ਸਾਰੇ ਸੰਕੇ ਨਿਵਿਰਤ ਹੋ ਜਾਂਦੇ ਹਨ। ਇਹ ਸਤਿਗੁਰਾਂ ਦੀ ਅੰਮ੍ਰਿਤ ਕਥਾ ਦਾ ਮਹਾਤਮ ਹੈ।
ਗੁਰਪਦ ਪੰਕਜ ਨਿਸ਼ਚਾ ਧਰਹੀ,
ਉਹਨਾਂ ਦੇ ਮਨਾਂ ਚ ਗੁਰੂ ਸਾਹਿਬ ਦੇ ਚਰਨ ਕਮਲਾਂ ਪ੍ਰਤੀ ਨਿਸ਼ਚਾ ਤੇ ਪ੍ਰੇਮ ਬਣ ਜਾਂਦਾ ਹੈ।
ਆਨ ਦੇਵ ਕੀ ਆਸ ਨ ਕਰਹੀ,
ਉਹ ਫਿਰ ਕੇਵਲ ਆਪਣੇ ਸਤਿਗੁਰਾਂ ਦੀ ਆਸ ਰੱਖਦਾ ਹੈ ਸਿੱਖ, ਗੁਰੂ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਆਸ ਨਹੀਂ ਰੱਖਦਾ, ਉਹਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੁਲ ਕਿਸੇ ਦੂਸਰੇ ਨੂੰ ਨਹੀਂ ਜਾਣਦਾ।
ਭੂਪਤ ਸੇਵੈ ਭੂਪਤ ਜੱਚ ਹੈ,
ਜਿਹੜਾ ਰਾਜੇ ਨੂੰ ਸੇਵਦਾ ਉਹ ਰਾਜੇ ਕੋਲੋਂ ਹੀ ਮੰਗਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਮਹਾਰਾਜੇ ਦੀ ਸੇਵਾ ਕਰੇ ਨਾ, ਉਹ ਫਿਰ ਰਾਜੇ ਕੋਲੋਂ ਹੀ ਮੰਗਦਾ।
ਪ੍ਰਿਤ ਜਾਚਕ ਪਰ ਕੈਸੇ ਰਾਚ ਹੈ,
ਜਿਹੜਾ ਰਾਜੇ ਦੀ ਸੇਵਾ ਕਰਕੇ ਰਾਜੇ ਕੋਲੋਂ ਹੀ ਮੰਗਦਾ, ਉਹ ਨੌਕਰ ਕੋਲੋਂ ਨਹੀਂ ਮੰਗਦਾ, ਰਾਜੇ ਦੇ ਕੋਲੋਂ। ਉਹਨੂੰ ਪਤਾ ਵੀ ਮੈਂ ਸਿੱਧਾ ਰਾਜੇ ਨਾਲ ਮੇਰਾ ਸੰਬੰਧ ਆ, ਮੈਂ ਵਿੱਚ ਨੌਕਰ ਦੇ ਕੋਲੋਂ ਕਿਉਂ ਹੱਥ ਤੱਡ ਕੇ ਮੰਗਦਾ ਫਿਰਾਂ, ਉਹ ਤਾਂ ਸਿੱਧਾ ਰਾਜੇ ਦੇ ਕੋਲੋਂ ਹੀ ਮੰਗਦਾ।
ਸੂਰਜ ਹੇਰ ਕਮਲ ਬਿਗਸਾਵੇ,
ਕਿਉਂ ਜਿਹੜੇ ਗੁਰੂ ਕੀ ਸੇਵਾ ਕਰਦੇ ਨੇ ਨਾ, ਉਹ ਗੁਰੂ ਕੋਲੋਂ ਹੀ ਮੰਗਦੇ ਹੈ। ਜਿਹੜੇ ਸਤਿਗੁਰਾਂ ਦੇ ਦਰ ਘਰ ਦੇ ਨੌਕਰ ਨੇ ਆ, ਜਿੰਨੀਆਂ ਸ਼ਕਤੀਆਂ ਨੇ ਸੰਸਾਰ ਦੀਆਂ, ਗੁਰੂ ਨਾਨਕ ਦੇ ਘਰ ਦੀਆਂ ਨੌਕਰ ਨੇ, ਉਹਨਾਂ ਨੌਕਰਾਂ ਕੋਲੋਂ ਕਿਉਂ ਮੰਗਣਾ? ਫਿਰ ਤਾਂ ਮਾਲਕ ਕੋਲੋਂ ਹੀ ਮੰਗੀਏ ਨਾ ਸਿੱਧਾ। ਫਿਰ ਮਹਾਰਾਜ ਜੀ ਦੂਸਰੀ ਉਦਾਹਰਣ ਦਿੰਦੇ ਮਾਂ ਕਵੀ ਜੀ, ਦੁਬਾਰਾ ਪੜੋ ਜੀ।
ਸੂਰਜ ਹੇਰ ਕਮਲ ਬਿਗਸਾਵੇ,
ਕਹਿੰਦੇ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ।
ਹਦਿਓ ਤਹ ਤੇ ਕਿਉਂ ਹਰ ਖਾਵੇ,
ਕਹਿੰਦੇ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ, ਪਰ ਜੇ ਸੂਰਜ ਦੇ ਸਾਹਮਣੇ ਸੂਰਜ ਨੂੰ ਪਾਸੇ ਕਰਕੇ ਸਾਹਮਣੇ ਟਟਹਿਣਾ ਜਿਹਾ ਆ ਜਾਓ ਚੁਗ ਨੂੰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਵੇਖ ਕੇ ਕਦੇ ਕਮਲ ਦਾ ਫੁੱਲ ਖਿੜਦਾ ਨਹੀਂ ਨਾ ਖਿੜਦਾ। ਏਦਾਂ ਗੁਰੂ ਕਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਆਨ ਦੇਵੀ ਦੇਵ ਦੇ ਕੋਲੋਂ ਨਹੀਂ ਮੰਗਦਾ, ਨਾ ਹੀ ਉਹਦੀ ਉੱਥੋਂ ਪੂਰੀ ਪੈਣੀ, ਨਾ ਹੀ ਉਹਨੇ ਖਿੜਦਾ, ਉਹਨੇ ਕੇਵਲ ਆਪਣੇ ਗੁਰੂ ਦੇ ਚਰਨਾਂ ਚੋਂ ਹੀ ਮੰਗਣਾ।
ਚੰਦ ਚਕੋਰ ਚਿਤਵ ਸੁਖ ਪਾਵੇ।
ਹੁਣ ਤੀਸਰੀ ਉਦਾਹਰਣ ਦਿੰਦੇ ਮਹਾਕਵੀ ਜੀ, ਕਹਿੰਦੇ ਜਿਵੇਂ ਚੰਨ ਨੂੰ ਵੇਖ ਕੇ ਚਕੋਰ ਖੁਸ਼ ਹੁੰਦੀ ਹੈ।
ਕਹੋ ਤਾਰਨ ਤੇ ਕਿਉਂ ਤ੍ਰਿਪਤਾਵੇ।
ਹੁਣ ਕਹਿੰਦੇ ਚਕੋਰ ਚੰਨ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਜੇ ਚੰਨ ਨਾ ਚੜੇ ਤੇ ਕੱਲੇ ਤਾਰਿਆਂ ਨੂੰ ਵੇਖ ਕੇ ਤਾਂ ਨੀ ਨਾ ਖੁਸ਼ ਹੁੰਦੀ, ਤਾਰਿਆਂ ਨਾਲ ਤਾਂ ਨੀ ਚਕੋਰ ਦੀ ਪੂਰੀ ਪੈਣੀ। ਇਉਂ ਗੁਰੂ ਕੇ ਸਿੱਖ ਗੁਰੂ ਤੋਂ ਬਿਨਾਂ ਕਿਸੇ ਹੋਰ ਤੇ ਆਸ ਨਹੀਂ ਰੱਖਦੇ, ਜਿਵੇਂ ਚਕੋਰ ਚੰਨ ਨੂੰ ਛੱਡ ਕੇ ਤਾਰਿਆਂ ਦੀ ਆਸ ਨਹੀਂ ਰੱਖਦੀ।
ਦੋਹਰਾ ਪੂਰਬ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ।
ਇਸ ਕਰਕੇ ਗੁਰਸਿੱਖੋ ਇਹ ਗੱਲ ਸੁਣ ਲਓ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਕੋਈ ਵੀ ਨਹੀਂ। ਹਿੰਦਾਲੀਏ ਨੇ ਕੀ ਕੀਤਾ, ਉਹਨੇ ਗੁਰੂ ਨਾਨਕ ਸਾਹਿਬ ਤੋਂ ਵੀ ਵੱਡਾ ਬਾਬੇ ਹਿੰਦਾਲ ਨੂੰ ਲਿਖ ਦਿੱਤਾ। ਭਾਈ ਸਾਹਿਬ ਕਹਿੰਦੇ ਮੈਨੂੰ ਤਾਂ ਸੋਧ ਕਰਨੀ ਪਈ ਆ ਉਸ ਪੋਥੀ ਦੀ, ਤਾਂ ਉਹਦੇ ਚ ਕੁਝ ਹੋਰ ਲਿਖਿਆ ਤੇ ਮੈਂ ਹੋਰ ਤਰੀਕੇ ਨਾਲ ਕਿਹਾ। ਜਿੱਡਾ ਵੱਡਾ ਮਰਜ਼ੀ ਕੋਈ ਮਹਾਂਪੁਰਸ਼ ਹੋਵੇ, ਜਿੱਡਾ ਵੱਡਾ ਮਰਜ਼ੀ ਕੋਈ ਮਹਾਤਮਾ ਹੋਵੇ, ਖਾਲਸਾ ਜੀ ਗੁਰੂ ਕੇ ਸਿੱਖ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਕਿਸੇ ਨੂੰ ਨਹੀਂ ਜਾਣਨਾ।
ਸਤਿ ਸ੍ਰੀ ਅਕਾਲ।
ਅਕਸਰ ਕਈ ਵਾਰੀ ਗੁਰਸਿੱਖ ਸ਼ਰਧਾ ਭਾਵਨਾ ਦੇ ਵਸ ਹੋਏ ਕਿਸੇ ਮਹਾਂਪੁਰਸ਼ ਨਾਲ ਜੁੜੇ ਹੋਣ ਤਾਂ ਇੱਥੋਂ ਤੱਕ ਕਹਿ ਦਿੰਦੇ ਜੀ ਸਾਡੇ ਮਹਾਂਪੁਰਸ਼ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਸਨ, ਇੱਥੋਂ ਤੱਕ ਵੀ ਕਹਿੰਦੇ ਆ ਉਹਨਾਂ ਨੂੰ ਲਾਜ ਨਹੀਂ ਆਉਂਦੀ। ਬਹੁਤ ਸਾਰੇ ਐਸੇ ਵੀਰ ਨੇ ਕਈਆਂ ਦੇ ਮਨਾਂ ਚ ਰੰਜ ਹੋਵੇਗਾ ਹੋਈ ਜਾਵੇ, ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ, ਪਰ ਇਹ ਗੱਲ ਯਾਦ ਰੱਖਿਓ ਜਿੱਡਾ ਵੱਡਾ ਕੋਈ ਮਰਜ਼ੀ ਮਹਾਤਮਾ ਹੋਵੇ ਮਹਾਂਪੁਰਸ਼ ਹੋਵੇ, ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਗੁਰਸਿੱਖ ਨੇ ਕਦੇ ਨਹੀਂ ਜਾਣਨਾ। ਹਾਂ ਉਹਨਾਂ ਦਾ ਸਤਿਕਾਰ ਕਰਨਾ ਹੈ ਵੀ ਗੁਰੂ ਨਾਨਕ ਦੇ ਘਰ ਦੇ ਸੇਵਕ ਨੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਮਹਾਂਪੁਰਸ਼ ਨੇ ਮਹਾਤਮਾ ਨੇ, ਪਰ ਗੁਰੂ ਸਾਹਿਬ ਦੇ ਤੁਲ ਜਾਣ ਕੇ ਕਹਿਣਾ ਜੀ ਗੁਰੂ ਇਹ ਤਾਂ ਫਲਾਣੇ ਗੁਰੂ ਸਾਹਿਬ ਦਾ ਅਵਤਾਰ ਨੇ ਜੀ, ਇਹ ਤਾਂ ਗੁਰੂ ਰਾਮਦਾਸ ਸਾਹਿਬ ਦਾ ਜੀ ਉਹਨਾਂ ਦੇ ਹੀ ਰੂਪ ਨੇ ਜੀ। ਭਾਈ ਕਦੇ ਵੀ ਕਿਸੇ ਸਿੱਖ ਨੇ ਜਿਵੇਂ ਭਾਵੇਂ ਮਹਾਨ ਪਦਵੀ ਤੇ ਪਹੁੰਚ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਕਦੇ ਨੀ ਆਖਿਆ ਸਾਨੂੰ ਗੁਰੂ ਤੁਲ ਪੂਜੋ, ਆਖਿਆ ਸਾਹਿਬ ਦੇ ਚਰਨਾਂ ਦੇ ਅਸੀਂ ਸੇਵਕ ਹਾਂ ਭੋਰੇ ਹਾਂ। ਕਈ ਵਾਰੀ ਸ਼ਰਧਾ ਵਸ ਹੋਏ ਗੁਰਸਿੱਖ ਏਦਾਂ ਦੇ ਕੱਚੇ ਪਿੱਲੇ ਬੋਲ ਬਹਿੰਦੇ ਹੈ, ਮਹਾਂ ਕਵੀ ਜੀ ਨੇ ਸਾਨੂੰ ਇੱਥੇ ਤਾੜਨਾ ਕਰ ਦਿੱਤੀ ਹੈ। ਏਦਾਂ ਹਿੰਦਾਲੀਆਂ ਨੇ ਵੀ ਕੀਤਾ, ਬਾਬੇ ਹਿੰਦਾਲ ਭਾਈ ਹਿੰਦਾਲ ਜੀ ਤਾਂ ਮਹਾਂਪੁਰਸ਼ ਸੀ, ਅੱਗੋਂ ਉਹਨਾਂ ਦਾ ਜਿਹੜਾ ਪੋਤਰਾ ਸੀ ਉਹ ਨਿਕੰਮਾ ਸੀ। ਇਹਨਾਂ ਨੂੰ ਲਿਖਿਆ ਭਾਈ ਰਤਨ ਸਿੰਘ ਨੇ ਜੰਡਿਆਲੀਆ ਗੁਰੂ ਲੋਪੀ, ਜਿਹਨੇ ਆਪਣਾ ਗੁਰੂ ਅਲੋਪ ਕੀਤਾ, ਵੀ ਕਹਿੰਦੇ ਜੀ ਅਸੀਂ ਤਾਂ ਸਾਡਾ ਤਾਂ ਹਿੰਦਾਲ ਸਿੱਧਾ ਆਕਾਸ਼ ਤੋਂ ਡਿੱਗਾ ਸੀ ਥੱਲੇ, ਉਹਨੇ ਨੀ ਕਿਸੇ ਦੇ ਕੋਲ ਜਾ ਕੇ ਦੀਕਸ਼ਾ ਲਈ। ਉਹ ਕਹਿੰਦੇ ਉਹ ਤਾਂ ਗੁਰੂ ਨਾਨਕ ਸਾਹਿਬ ਵੀ ਉਹਨਾਂ ਦੇ ਕੋਲ ਆਉਂਦੇ ਰਹੇ, ਏਦਾਂ ਦੀਆਂ ਗੱਲਾਂ ਉਹਨੇ ਕਹਾਣੀਆਂ ਊਟ ਪਟਾਂਗ ਬਣਾ ਕੇ ਲਿਖ ਦਿੱਤੀਆਂ ਸੀ। ਭਾਈ ਸਾਹਿਬ ਹੁਣ ਦੱਸ ਰਹੇ ਨੇ, ਕਹਿੰਦੇ ਪੂਰਵ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ। ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਜਿਹੜੀ ਕਥਾ ਗੁਰੂ ਅੰਗਦ ਸਾਹਿਬ ਦੇ ਸਮੇਂ ਭਾਈ ਬਾਲਾ ਜੀ ਨੇ ਸੁਣਾਈ ਤੇ ਪੈੜੇ ਮੋਖੇ ਨੇ ਲਿਖੀ ਸੀ।
ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼।
ਭਾਈ ਬਾਲਾ ਜੀ ਨੇ ਆਪਣੇ ਮੁਖੋਂ ਕਥਾ ਕਹੀ ਸੀ।
ਚੌਪਈ ਜਬ ਬੈਕੁੰਠ ਅੰਗਦ ਗੁਰ ਗਏ।
ਜਦੋਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਕੁੰਠ ਗਏ।
ਅਮਰਦਾਸ ਗੁਰ ਹੋਵਤ ਭਏ।
ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਬੈਠੇ।
ਬਹੁ ਸਿੱਖਨ ਕੋ ਕੀਲ ਉਧਾਰਾ।
ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ ਚ 22 ਸਾਲ ਗੁਰਤਾ ਗੱਦੀ ਕੀਤੀ ਤੇ 22 ਸਾਲ ਗੁਰਗੱਦੀ ਤੇ ਰਹਿ ਕੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕੀਤਾ।
ਦੰਭ ਕੁਮਾਰਗ ਭਵ ਨਿਰਵਾਰਾ।
ਅਨੇਕਾਂ ਪਖੰਡੀਆਂ ਦੇ ਪਖੰਡ ਨੂੰ ਦੂਰ ਕਰਕੇ ਤਿਨਾਂ ਨੂੰ ਭਾਵ ਸਾਗਰ ਤੋਂ ਤਾਰਿਆ।
ਅਮਰਦਾਸ ਗੁਰ ਤੇ ਪਸ਼ਚਾਤਾ।
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ
ਰਾਮਦਾਸ ਤੇ ਭਵ ਬਖਿਆਤਾ।
ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਸੰਸਾਰ ਚ ਪ੍ਰਗਟ ਹੋਏ।
ਤਿਨ ਹਦੂਰ ਸਿੱਖ ਭਇਓ ਹਿੰਦਾਲਾ।
ਭਾਈ ਹਿੰਦਾਲ ਸੀ ਇਹ ਗੁਰੂ ਰਾਮਦਾਸ ਸਾਹਿਬ ਦਾ ਹਜ਼ੂਰੀ ਸੇਵਕ ਸੀ, ਇਹ ਚੌਥੇ ਪਾਤਸ਼ਾਹ ਦੀ ਇਹਨੇ ਸੇਵਾ ਕੀਤੀ ਸੀ ਭਾਈ ਹਿੰਦਾਲ ਨੇ ਜੰਡਿਆਲੇ ਵਾਲੇ ਨੇ
ਤਾਂ ਪਰ ਸ਼੍ਰੀ ਗੁਰ ਬਹੁਤ ਕਿਰਪਾਲਾ
ਭਾਈ ਹਿੰਦਾਲ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਬੜੇ ਖੁਸ਼ ਹੋਏ ਕਿਉਂਕਿ ਗੁਰਸਿੱਖ ਸੀ ਸਤਿਗੁਰਾਂ ਦੀ ਬੜੀ ਭਾਰੀ ਸੇਵਾ ਕੀਤੀ ਸੀ ਇਹਨੇ
ਟਹਿਲ ਦੇਗ ਕੀ ਅਧਿਕ ਕਰੇ
ਗੁਰੂ ਕੇ ਲੰਗਰਾਂ ਚ ਸੇਵਾ ਕਰਦਾ ਸੀ ਲੰਗਰ ਪਕਾਉਣ ਦੀ ਸੇਵਾ ਕਰਦਾ ਸੀ ਭਾਈ ਹਿੰਦਾਲ
ਮਨ ਸਥਿਰ ਨਾ ਡੋਲਣ ਦੇਈ
ਮਨ ਟਿਕਾ ਕੇ ਸੇਵਾ ਕਰਦਾ ਸੀ ਮਨ ਡੋਲਣ ਨਹੀਂ ਸੀ ਦਿੰਦਾ ਮਨ ਨੂੰ ਟਿਕਾ ਕੇ ਸੇਵਾ ਚ ਤਤਪਰ ਰਹਿੰਦਾ ਭਾਈ ਹਿੰਦਾਲ
ਪੂਰਨ ਸਿੱਖ ਹੋਏ ਸੁਖ ਪਾਇਆ
ਪੂਰਨ ਸਿੱਖ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਇਹਨੇ ਸੁਖ ਪ੍ਰਾਪਤ ਕੀਤਾ
ਮਾਨਤ ਗੁਰ ਕੀ ਸਦਾ ਰਜਾਇਆ
ਸਤਿਗੁਰਾਂ ਦੀ ਰਜਾ ਮੰਨਦਾ ਸੀ ਮਹਾਰਾਜ ਜੀ ਦਾ ਭਾਣਾ ਮੰਨਦਾ ਸੀ
ਦੋਹਰਾ ਟਹਿਲ ਦੇਗ ਕੀ ਕਰਤ ਜਹੈ ਤਹ ਆਏ ਗੁਰ ਸੋਏ
ਕਹਿੰਦੇ ਇੱਕ ਦਿਨ ਦਾ ਬਚਨ ਭਾਈ ਹਿੰਦਾਲ ਜੀ ਲੰਗਰ ਚ ਆਟਾ ਗੁੰਨਦੇ ਸਨ ਆਟਾ ਗੁੰਨਣ ਦੀ ਸੇਵਾ ਕਰ ਰਹੇ ਬੜੀ ਵੱਡੀ ਸੇਵਾ ਆਟਾ ਗੁੰਨਣ ਵਾਸਤੇ ਬਲ ਲੱਗਦਾ ਤਾਣ ਲੱਗਦਾ ਤੇ ਭਾਈ ਹਿੰਦਾਲ ਜੀ ਆਟਾ ਗੁੰਨ ਰਹੇ ਇੰਨੇ ਨੂੰ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜਿਵੇਂ ਟਹਿਲ ਦੇ ਸੁਭਾਵਕ ਹੀ ਲੰਗਰਾਂ ਵਿਚ ਗੇੜਾ ਮਾਰਨ ਆਏ
ਸੋਢ ਬੰਸ ਸਭ ਤਾਂ ਪਏ ਰਾਮਦਾਸ ਪ੍ਰਭ ਜੋਏ
ਸੋਢੀਆਂ ਦੀ ਕੁੱਲ ਦੇ ਸੂਰਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਸੋਢੀਆਂ ਦੀ ਕੁੱਲ ਨੂੰ ਪ੍ਰਕਾਸ਼ਿਆ ਉਹ ਸਹਿਜੇ ਹੀ ਸੁਤੇ ਸਿੱਧੀ ਚੱਲ ਕੇ ਆਏ
ਚੌਪਈ ਹੇਰ ਉੱਠਿਓ ਗੁਰ ਕੋ ਤਤਕਾਲਾ
ਭਾਈ ਹਿੰਦਾਲ ਆਟਾ ਗੁੰਨਦਾ ਸੀ ਹੱਥ ਲਿਬੜੇ ਹੋਏ ਸੀ ਆਟੇ ਨਾਲ ਜਦੋਂ ਸਤਿਗੁਰਾਂ ਨੂੰ ਆਉਂਦਿਆਂ ਵੇਖਿਆ ਤੇ ਵੇਖਦਿਆਂ ਕਾਹਲੀ ਨਾਲ ਉੱਠੇ
ਪ੍ਰੇਮ ਮਗਨ ਮਹਿਰ ਦਾ ਬਿਸਾਲਾ
ਸਤਿਗੁਰਾਂ ਦੇ ਪ੍ਰੇਮ ਦੇ ਵਿਚ ਮਗਨ ਹੋ ਕੇ ਹਿਰਦੇ ਦੇ ਵਿਚ ਰੰਗ ਕੇ ਆਪਣੇ ਆਪ ਨੂੰ
ਮੰਡਤ ਆਟਾ ਕਰ ਸੋ ਲਾਗਿਓ
ਆਟਾ ਗੁੰਨਦਿਆਂ ਹੱਥਾਂ ਨੂੰ ਆਟਾ ਲੱਗਾ ਹੋਇਆ ਸੀ
ਦੇਖਤ ਪ੍ਰਭ ਕੋ ਟਹਿਲ ਤੇ ਆਗਿਓ
ਮਹਾਰਾਜ ਜੀ ਨੂੰ ਵੇਖ ਕੇ ਉਹ ਆਟਾ ਗੁੰਨਣਾ ਵਿਚ ਛੱਡ ਕੇ
ਪ੍ਰਿਸ਼ਟ ਹੱਥ ਧਰ ਬੰਧਨ ਕੀਨੀ
ਸੋਚਿਆ ਵੀ ਚਰਨਾਂ ਤੇ ਹੱਥ ਲਾਵਾਂਗਾ ਤੇ ਪਾਤਸ਼ਾਹ ਦੇ ਚਰਨਾਂ ਨੂੰ ਆਟਾ ਲੱਗ ਜਾਏਗਾ ਤੇ ਨਮਸਕਾਰ ਵੀ ਕਰਨੀ ਹੈ ਕੀ ਕੀਤਾ ਭਾਈ ਹਿੰਦਾਲ ਨੇ ਆਪਣੇ ਹੱਥ ਨਾ ਪਿਛਲੇ ਪਾਸੇ ਪਿੱਠ ਤੇ ਕਰ ਲਏ ਤੇ ਪਿਛਲੇ ਪਾਸੇ ਪਿੱਠ ਤੇ ਕਰਕੇ ਤੇ ਮੱਥਾ ਮਹਾਰਾਜ ਜੀ ਦੇ ਚਰਨਾਂ ਤੇ ਧਰ ਕੇ ਮੱਥਾ ਟੇਕਿਆ ਇਉਂ ਪ੍ਰੇਮ ਨਾਲ ਨਮਸਕਾਰ ਕੀਤੀ
ਲੱਗੇ ਨਾ ਮਾਟੀ ਕਰ ਉਰ ਚੀਨੀ
ਔਰ ਫਿਰ ਇਹ ਵੀ ਸੋਚਿਆ ਵੀ ਜੇ ਥੱਲੇ ਜ਼ਮੀਨ ਤੇ ਹੱਥ ਲਾਵਾਂਗਾ ਤੇ ਹੱਥਾਂ ਨੂੰ ਮਿੱਟੀ ਲੱਗ ਜਾਏਗੀ ਤੇ ਆਟਾ ਗੁੰਨਣਾ ਵਿਚ ਕਿਰਕ ਲੱਗ ਪੈ ਜਾਏਗੀ
ਤਬ ਤੇ ਬਖਸ਼ ਗੁਰੂ ਕੀ ਭਈ
ਮਹਾਰਾਜ ਜੀ ਨੇ ਵੇਖਿਆ ਵੀ ਦੋ ਭਾਵ ਸੀ ਹਿੰਦਾਲ ਜੀ ਦੇ ਅੰਦਰ ਇੱਕ ਕਿਤੇ ਸਤਿਗੁਰਾਂ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ ਦੂਜਾ ਇਹ ਵੀ ਥੱਲੇ ਮਿੱਟੀ ਲੱਗੇਗੀ ਹੱਥਾਂ ਨੂੰ ਤੇ ਆਟੇ ਵਿਚ ਪਾਵਾਂਗਾ ਹੱਥ ਫਿਰ ਆਟੇ ਚ ਮਿੱਟੀ ਹੋਵੇਗੀ ਤੇ ਪ੍ਰਸ਼ਾਦਾ ਸੰਗਤ ਨੇ ਛਕਣਾ ਤੇ ਕਿਰਕ ਆਵੇਗੀ ਦੰਦਾਂ ਥੱਲੇ ਇਹ ਵੀ ਭਾਵਨਾ ਵੇਖੀ ਗੁਰੂ ਕੇ ਸਿੱਖ ਭਾਵਨਾ ਨਾਲ ਲੰਗਰ ਤਿਆਰ ਕਰਦੇ ਆ ਉਹ ਇਹ ਵੇਖਦੇ ਆ ਵੀ ਕਿਤੇ ਲੰਗਰ ਦੇ ਵਿਚ ਇਹ ਪ੍ਰਸ਼ਾਦਾ ਸੰਗਤ ਨੇ ਛਕਣਾ ਇਹਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਊਣਤਾਈ ਨਾ ਹੋਵੇ ਇਹ ਨੀ ਅੱਜ ਕੱਲ ਬਹੁਤ ਸਾਰੇ ਵੀਰ ਆਪਣੀ ਨੀਚ ਬਿਰਤੀ ਦਾ ਪ੍ਰਮਾਣ ਦਿੰਦਿਆਂ ਹੋਇਆ ਵੀ ਜਿਹੜੀ ਚੀਜ਼ ਗਲੀ ਸੜੀ ਹੋਵੇ ਵੀ ਚਲੋ ਕਿਤੇ ਕੰਮ ਨੀ ਆਉਂਦੀ ਲੰਗਰ ਚ ਪਾ ਦਿਓ ਏਦਾਂ ਦੀ ਬਿਰਤੀ ਦੇ ਲੋਕ ਵੀ ਹੈਣ ਵੀ ਆਟਾ ਗੁੰਨਣ ਵੇਲੇ ਨੀ ਵੇਖਣਾ ਵੀ ਇਹਦੇ ਵਿਚ ਭਾਈ ਆਟੇ ਚ ਕੋਈ ਮਾੜੀ ਚੀਜ਼ ਛੈ ਨਾ ਪੈ ਜਾਏ ਵੀ ਸਾਫ਼ ਸਫਾਈ ਦੇ ਨਾਲ ਪਹਿਰੇ ਰੱਖ ਕੇ ਵੀ ਮਿੱਟੀ ਨਾ ਪੈ ਜਾਏ ਕਿਰਕ ਨਾ ਪੈ ਜਾਏ ਕਹਿੰਦੇ ਕੋਈ ਨੀ ਜੀ ਲੰਗਰ ਚ ਸਭ ਕੁਝ ਮਾਫ਼ ਹੁੰਦਾ ਜੇ ਕਹੋ ਨਾ ਉਹਨਾਂ ਨੂੰ ਫਿਰ ਕਹਿੰਦੇ ਕਿ ਕੋਈ ਨੀ ਜੀ ਲੰਗਰ ਚ ਸਭ ਕੁਝ ਮਾਫ਼ ਹੁੰਦਾ ਆ ਜਵਾਬ ਹੁੰਦਾ ਉਹਨਾਂ ਦਾ ਅੱਗੋਂ ਜ਼ਬਾਨ ਤੋਂ ਭਾਈ ਗੁਰੂ ਕਾ ਲੰਗਰ ਤਿਆਰ ਕਰਨ ਵਾਲਾ ਜਿਹੜਾ ਵੀ ਸੇਵਾਦਾਰ ਸੇਵਾ ਕਰੇ ਭਾਵਨਾ ਸਹਿਤ ਸੇਵਾ ਕਰੇ ਕਿ ਲੰਗਰ ਗੁਰੂ ਸਾਹਿਬ ਨੇ ਆਪਣੇ ਮੁਖ ਚ ਪਾਉਣਾ ਸੰਗਤ ਦੇ ਰੂਪ ਵਿਚ ਸੰਗਤ ਦੇ ਰੂਪ ਦੇ ਵਿਚ ਗੁਰਸਿੱਖਾਂ ਦੇ ਰੂਪ ਦੇ ਵਿਚ ਤੇ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਵਿਚ ਹੀ ਵਰਤਦੇ ਆ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ ਗੁਰਸਿੱਖਾਂ ਅੰਦਰ ਸਤਿਗੁਰੂ ਜੀ ਆਪ ਵਰਤਦੇ ਹੈ ਇਤਿਹਾਸ ਵਿਚ ਬਚਨ ਆਉਂਦਾ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੂੰ ਸੇਵਕਾਂ ਬੇਨਤੀ ਕੀਤੀ ਸਾਹਿਬ ਜੀ ਆਪ ਜੀ ਵੀ ਓਗਰਾ ਛਕਦੇ ਹੋ ਅਸੀਂ ਕੋਲ ਬੈਠੇ ਖੀਰ ਛਕਦੇ ਹਾਂ ਕਈ ਤਰ੍ਹਾਂ ਦੇ ਪਕਵਾਨ ਛਕਦੇ ਹਾਂ ਮਹਾਰਾਜ ਤੁਸੀਂ ਅੱਠੀ ਪਹਿਰੀ ਓਗਰਾ ਛਕ ਦਿਓ ਸਾਨੂੰ ਸ਼ਰਮ ਆਉਂਦੀ ਹੈ ਕੋਲ ਕਿ ਸਤਿਗੁਰੂ ਜੀ ਤਾਂ ਲੂਣਾ ਓਗਰਾ ਛਕਦੇ ਅਸੀਂ ਕੋਲ ਬਹਿ ਕੇ ਖੀਰ ਪੂੜੀਆਂ ਛਕਦੇ ਹਾਂ ਮਹਾਰਾਜ ਜੀ ਕਹਿੰਦੇ ਕੋਈ ਨੀ ਭਾਈ ਸਿੱਖੋ ਤੁਸੀਂ ਜੋ ਛਕਦੇ ਹੋ ਵੀ ਤਾਂ ਅਸੀਂ ਛਕਦੇ ਹਾਂ ਹੁਣ ਸਿੱਖਾਂ ਦੇ ਮਨ ਚ ਸੰਦੇਹ ਨਾ ਗਿਆ ਸਤਿਗੁਰੂ ਜੀ ਨੇ ਓਗਰਾ ਛਕਿਆ ਬਾਅਦ ਵਿਚ ਭਾਈ ਬੱਲੂ ਨੇ ਸਤਿਗੁਰਾਂ ਦੇ ਹੱਥ ਧਵਾਏ ਭਾਈ ਬੱਲੂ ਜੀ ਮਹਾਰਾਜ ਜੀ ਦੇ ਸੇਵਾਦਾਰ ਸਨ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ। ਭਾਈ ਬੱਲੂ ਜੀ ਨੇ ਹੱਥ ਧੁਆਏ ਤੇ ਪਾਤਸ਼ਾਹ ਨੇ ਚੂੜਾ ਕੀਤਾ। ਚੂੜਾ ਕਰਕੇ ਜਦੋਂ ਥਾਲ ਦੇ ਵਿੱਚ ਚੂੜਾ ਪਾਇਆ ਨਾ, ਜੋ ਜੋ ਗੁਰੂ ਕੀ ਸੰਗਤ ਨੇ ਛਕਿਆ ਸੀ ਉਹ ਸਤਿਗੁਰਾਂ ਦੇ ਮੁੱਖ ਚੋਂ ਚੂੜੇ ਦੇ ਨਾਲ ਥਾਲ ਦੇ ਵਿੱਚ ਨਜ਼ਰ ਆਇਆ।
ਸਤਿ ਸ੍ਰੀ ਅਕਾਲ।
ਇਹ ਵੇਖ ਕੇ ਸਾਰੇ ਸਿੱਖਾਂ ਦੇ ਮਨ ਨੂੰ ਸੰਤੁਸ਼ਟੀ ਹੋ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਸਿੱਖਾਂ ਵਿੱਚ ਵਰਤ ਕੇ ਭੋਗ ਲਾ ਲੈਣਾ, ਸਿੱਖਾਂ ਵਿੱਚ ਵਰਤ ਕੇ ਛਕ ਲੈਣਾ। ਪੂਰੇ ਸੰਸਾਰ ਭਰ ਦੇ ਵਿੱਚ ਸਤਿਗੁਰੂ ਜੀ ਦੀ ਇਹ ਕਲਾ ਵਰਤਦੀ ਹੈ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਹੈ। ਇਸ ਕਰਕੇ ਲੰਗਰ ਪਕਾਉਣ ਵੇਲੇ ਗੁਰੂ ਕੇ ਸਿੱਖ ਨੇ ਜਿਹੜੇ ਲੰਗਰ ਪਕਾਉਂਦੇ ਹੈ, ਲੰਗਰ ਪਕਾਉਣ ਦੀ ਸੇਵਾ ਕਰਦੇ ਆ, ਭਾਵਨਾ ਸਹਿਤ ਸੇਵਾ ਕਰਿਆ ਕਰਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਭੋਜਨ ਛਕਣਾ ਹੈ। ਹਾਂ, ਉੱਥੇ ਬਹੁਤ ਸਾਰੇ ਉਹ ਵੀ ਆਉਂਦੇ ਆ ਜਿਹੜੇ ਸਿੱਖ ਧਰਮ ਨਾਲ ਸੰਬੰਧ ਨਹੀਂ ਰੱਖਦੇ। ਕਈ ਵਾਰੀ ਉਹਨਾਂ ਵੱਲ ਵੇਖ ਕੇ ਕਹੋ, ਕੋਈ ਨੀ ਜੀ, ਇਹਨਾਂ ਨੇ ਖਾਣੀਆਂ ਨੇ ਰੋਟੀਆਂ, ਪਤਾ ਨੀ ਭਾਈ ਕਿਹਦੇ ਰੂਪ ਦੇ ਵਿੱਚ ਕਿਹਨੇ ਆ ਕੇ ਵਰਤ ਜਾਣਾ। ਇਸ ਕਰਕੇ ਗੁਰੂ ਕੇ ਲੰਗਰ ਦੇ ਵਿੱਚ ਭਾਵਨਾ ਸਹਿਤ ਗੁਰੂ ਕਾ ਸੇਵਕ ਸੇਵਾ ਕਰੇ ਔਰ ਭਾਵਨਾ ਸਹਿਤ ਲੰਗਰ। ਵੇਖੋ ਭਾਈ ਹਿੰਦਾਲ ਨੇ, ਉਹਨੇ ਆਖਿਆ ਮਿੱਟੀ ਲੱਗ ਜਾਏਗੀ ਹੱਥਾਂ ਨੂੰ ਤੇ ਆਟਾ ਗੁੰਨਾਗਾ ਤੇ ਵਿੱਚ ਮਿੱਟੀ ਲੱਗੇਗੀ ਤੇ ਸੰਗਤ ਨੇ ਛਕਣਾ ਪ੍ਰਸ਼ਾਦਾ, ਉਹਨਾਂ ਦੇ ਦੰਦਾਂ ਥੱਲੇ ਕਿਰਕ ਆਵੇਗੀ, ਚੰਗੀ ਗੱਲ ਨਹੀਂ। ਇਹ ਦੋ ਭਾਵਨਾਵਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਹਿੰਦਾਲ ਦੀਆਂ ਵੇਖੀਆਂ।
ਪ੍ਰਿਸ਼ਟ ਹੱਥ ਤਰ ਬੰਧਨ ਕਈ,
ਉਹਨੇ ਹੱਥ ਪਿੱਛੇ ਪਿੱਠ ਤੇ ਰੱਖ ਕੇ ਵੰਦਨਾ ਕੀਤੀ।
ਕੀ ਸੰਤਤ ਮਹਿ ਜੋ ਹੋਏ।
ਮਹਾਰਾਜ ਜੀ ਨੇ ਵੇਖਿਆ ਕਿ ਕਹਿੰਦੇ ਭਾਈ ਹਿੰਦਾਲ ਦੀ ਸੰਤਾਨ ਵਿੱਚੋਂ ਜਿਹੜੇ ਅੱਗੋ ਦੇ ਪੁੱਤ ਪੋਤਰੇ ਪੜਪੋਤਰੇ ਹਨ, ਹੁਣ ਵੀ ਉਹਨਾਂ ਦੇ ਪਰਿਵਾਰ ਵਸਦੇ ਨੇ ਉੱਥੇ।
ਹੱਥ ਪ੍ਰਿਸ਼ਟ ਧਰ ਬੰਦਾ ਸੋਏ,
ਉਹ ਹੁਣ ਵੀ ਪਿੱਠ ਪਿੱਛੇ ਹੱਥ ਧਰ ਕੇ ਮੱਥਾ ਟੇਕਦੇ ਨੇ, ਹੁਣ ਵੀ ਏਦਾਂ ਹੀ ਹੈ।
ਅਬ ਤੱਕ ਹੈ ਤਿਨਕੇ ਇਹ ਚਾਲੀ,
ਕਵੀ ਜੀ ਕਹਿੰਦੇ ਹਾਲੇ ਤੱਕ ਉਹਨਾਂ ਦੀ ਇਹ ਮਰਿਆਦਾ ਇਸੇ ਤਰ੍ਹਾਂ ਹੀ ਚੱਲਦੀ ਹੈ।
ਬਖਸ਼ ਕਰੀ ਸ਼੍ਰੀ ਗੁਰਜੇ ਢਾਲੀ,
ਜਿਵੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਭਾਈ ਹਿੰਦਾਲ ਤੇ।
ਦੋਹਰਾ ਤੇ ਕੀ ਸੰਤਤ ਕੇ ਵਿਖੈ ਇਹ ਸਾਕਤ ਪਾਨੀਰ।
ਨੀਚ ਨੀਰ ਤੇ ਨੀਚ ਚ ਫਰਕ, ਕਹਿਣ ਲੱਗੇ ਉਹਦੀ ਸੰਤਾਨ ਦੇ ਵਿੱਚ ਹਿੰਦਾਲ ਦੀ ਅੱਗੋਂ ਔਲਾਦ ਵਿੱਚੋਂ ਉਹਦਾ ਪੋਤਰਾ ਬੜਾ ਨੀਚ ਜਿਹਾ ਬੰਦਾ ਹੋਇਆ ਇੱਕ। ਹਾਂਜੀ,
ਸ਼੍ਰੀ ਨਾਨਕ ਇਤਿਹਾਸ ਜੋ ਆਵਾ ਤੇ ਕਰ ਬੀਚ।
ਉਹ ਸਾਕਤ ਨੀਚ ਨੇ ਕੀ ਕੀਤਾ, ਉਹਦੇ ਹੱਥੋਂ ਪੋਥੀ ਲੱਗ ਗਈ ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਾਈ ਭਾਈ ਬਾਲੇ ਕੋਲ, ਉਹਨੂੰ ਓਰਿਜਿਨਲ ਕਾਪੀ ਜਿਹੜੀ ਸੀ ਉਹ ਮਿਲ ਗਈ।
ਚੌਪਈ ਗੁਰ ਅੰਗਦ ਜੀ ਜੋ ਲਿਖਵਾਈ,
ਜਿਹੜੀ ਕਥਾ ਗੁਰੂ ਅੰਗਦ ਸਾਹਿਬ ਨੇ ਲਿਖਵਾਈ ਸੀ,
ਬਹੁ ਨੇ ਲਿਖੀ ਰਹੀ ਕਥਾਈ।
ਉਹਦਾ ਹਲੇ ਵਿਸਥਾਰ ਨਹੀਂ ਸੀ ਹੋਇਆ, ਉਹਦੇ ਉਤਾਰੇ ਨਹੀਂ ਸੀ ਹੋਏ, ਕਿਤੇ ਇੱਕਾ ਦੁੱਕਾ ਉਤਾਰੇ ਹੋਏ ਸੀ, ਜ਼ਿਆਦਾ ਉਤਾਰੇ ਨਹੀਂ ਸੀ ਹੋਏ।
ਇੱਕ ਕਬੀਰ ਬੰਸੀ ਮਿਲ ਤਾਹੀ,
ਉਹ ਹਿੰਦਾਲੀਏ ਦੇ ਨਾਲ ਇੱਕ ਕਬੀਰ ਪੰਥੀ ਵੀ ਰਲ ਗਿਆ ਉਹਦੇ। ਹਾਂਜੀ,
ਸੋ ਪੋਥੀ ਬੜ ਗੁਣ ਮਨ ਮਾਹੀ,
ਉਹਨਾਂ ਨੇ ਉਹ ਪੋਥੀ ਪੜ੍ਹੀ ਤੇ ਵਿਚਾਰੀ,
ਕਰ ਕੋ ਕਰਮ ਅਨਸੋਧ ਬਣਾਈ,
ਉਹਨਾਂ ਨੇ ਕੁਕਰਮ ਕੀਤਾ ਤੇ ਹਿੰਦਾਲ ਨੂੰ ਕਬੀਰ ਨਾਲ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਵੀ ਕਬੀਰ ਦਾ ਸੇਵਕ ਬਣਾ ਦਿੱਤਾ। ਏਦਾਂ ਉਹਨਾਂ ਨੇ ਰਲ ਕੇ ਦੋਵਾਂ ਨੇ ਪੋਥੀ ਵਿਗਾੜੀ।
ਆਪਣ ਵਡਿਨ ਕੀ ਕੀਰਤ ਪਾਈ,
ਔਰ ਆਪਣੇ ਵੱਡਿਆਂ ਦੀ ਵਡਿਆਈ ਲਿਖ ਦਿੱਤੀ ਵਿੱਚ ਹਿੰਦਾਲ ਦੀ।
ਬਚਨ ਅਨੁਚਿਤ ਲਿਖੇ ਸਮੁਦਾਏ,
ਅਨੁਚਿਤ ਬੋਲ ਸੀ ਉਹ ਲਿਖੇ,
ਜਿਨਕੇ ਪੜਨ ਸੁਣਨ ਅਗ ਪਾਏ,
ਪੜ ਕੇ ਸੁਣ ਕੇ ਜੀਵ ਨੂੰ ਪਾਪ ਲੱਗਦਾ, ਏਦਾਂ ਦੇ ਬੋਲ ਲਿਖ ਦਿੱਤੇ ਹਿੰਦਾਲੀਏ ਨੇ।
ਆਪਣਾ ਵੱਡਾ ਜਾਨ ਹਿੰਦਾਲੂ,
ਕਹਿੰਦੇ ਆਪਣੇ ਵੱਡੇ ਹਿੰਦਾਲ ਨੂੰ ਜਾਣ, ਭਾਈ ਹਿੰਦਾਲ ਤਾਂ ਗੁਰਸਿੱਖ ਸੀ ਪਰ ਅੱਗੋ ਬੰਸ ਕਪੂਤ ਨਿਕਲ ਆਇਆ। ਹਾਂਜੀ,
ਤੇ ਕੀ ਕੀਰਤ ਲਿਖੀ ਵਿਸਾਲੂ,
ਉਹਦੀ ਕੀਰਤੀ ਲਿਖ ਦਿੱਤੀ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੀ ਕਰਕੇ,
ਸ਼੍ਰੀ ਨਾਨਕ ਤੇ ਵੱਡੀ ਬਣਾਏ,
ਗੁਰੂ ਨਾਨਕ ਸਾਹਿਬ ਤੋਂ ਵੀ ਵੱਡੀ ਵਡਿਆਈ ਕਰਕੇ ਲਿਖ ਦਿੱਤੀ ਹਿੰਦਾਲੀਏ ਨੇ।
ਮਹਿਮਾ ਲਿਖਤ ਭਇਓ ਬਹੁ ਪਾਏ,
ਬਹੁ ਪ੍ਰਕਾਰ ਨਾਲ ਮਹਿਮਾ ਲਿਖੀ ਹਿੰਦਾਲ ਦੀ।
ਦੋਹਰਾ ਉਕਤ ਜੁਗਤ ਕਰ ਅਨੇਕ ਬਿਦ ਸਾਖੀ ਕਰੀ ਅਸੋਧ,
ਅਨੇਕ ਪ੍ਰਕਾਰ ਦੀਆਂ ਉਕਤੀਆਂ ਜੁਗਤੀਆਂ ਅਨੇਕ ਪ੍ਰਕਾਰ ਨਾਲ ਲਿਖ ਕੇ ਅਸੋਧ ਤਰੀਕੇ ਨਾਲ ਸਾਖੀ ਲਿਖ ਦਿੱਤੀ।
ਸੁਣ ਕਰ ਪਰਮੇ ਨਰ ਬਹੁਤ ਜਿਨਕੇ ਮਨ ਮਹਿ ਨਹਿ ਬੋਧ,
ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹ ਸੁਣ ਕੇ ਕਈ ਭਰਮ ਗਏ ਵੀ ਵੇਖੋ ਜੀ ਆਹ ਲਿਖਿਆ ਹੋਇਆ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਚ ਲਿਖਿਆ ਹੋਇਆ, ਲਿਖਿਆ ਹਿੰਦਾਲੀਏ ਨੇ ਸੀ, ਲੋਕਾਂ ਦੇ ਵਿੱਚ ਏਦਾਂ ਭਰਮ ਪੈ ਗਿਆ
ਚੌਪਈ ਤੇ ਸਾਕਤ ਐਸੀ ਉਰ ਧਾਰੀ
ਏਦਾਂ ਉਸ ਸਾਕਤ ਨੇ ਆ ਮਾੜਾ ਕੰਮ ਕੀਤਾ
ਜਾਨ ਪਿਤਰ ਨਿਜ ਲਿਖਾ ਸੁਧਾਰੀ
ਆਪਣੇ ਵੱਡੇ ਦੀ ਮਹਿਮਾ ਜਿਹੜੀ ਸੀ ਉਹ ਲਿਖ ਦਿੱਤੀ
ਗੁਰ ਕੇ ਸਿੱਖ ਹੋਏ ਅਧਿਕਾਰੀ
ਕਿ ਗੁਰੂ ਕੇ ਸਿੱਖ ਹੋਣਗੇ ਸਾਡੇ ਚੇਲੇ ਬਣਨਗੇ ਆ ਕੇ ਲੋਕ ਏਦਾਂ ਉਹਨੇ ਵਡਿਆਈ ਲਿਖੀ
ਹਮਰੀ ਸੇਵਕਰ ਹੈ ਮਨ ਲਾਈ
ਔਰ ਲੋਕ ਸਾਡੇ ਵੱਧ ਤੋਂ ਵੱਧ ਚੇਲੇ ਬਣ ਕੇ ਸਾਡੀ ਸੇਵਾ ਕਰਨਗੇ ਇਹਨਾਂ ਅੰਧਾਲੀਆਂ ਨੇ ਖਾਲਸੇ ਪੰਥ ਦੇ ਨਾਲ ਬੜਾ ਵੈਰ ਕਮਾਇਆ ਬਾਅਦ ਵਿੱਚ ਬੜੇ ਸਿੰਘ ਪੜਵਾ ਪੜਵਾ ਕੇ ਇਹਨਾਂ ਨੇ ਸ਼ਹੀਦ ਕਰਵਾਏ ਉਹਨਾਂ ਦੇ ਸਿਰਾਂ ਦੇ ਮੁੱਲ ਵੱਟਦੇ ਰਹੇ
ਹਮਕੋ ਮਨ ਹੈਗੇ ਬਹੁ ਮਾਨਵ
ਇਹਨਾਂ ਨੇ ਆਖਿਆ ਵੀ ਸਾਡੀ ਪੂਜਾ ਹੋਵੇਗੀ ਤੇ ਉਸ ਤਰੀਕੇ ਨਾਲ ਇਹਨਾਂ ਨੇ ਆਪਣਾ ਗ੍ਰੰਥ ਲਿਖ ਲਿਆ
ਲਿਖੀ ਅਧਿਕਤਾ ਔਰ ਇਹ ਆਨਵ
ਅਧਿਕ ਵਡਿਆਈ ਲਿਖ ਲਈ
ਪੂਰਬ ਪੋਥੀ ਹੁਤੀ ਜੋ ਸੋਈ
ਜਿਹੜੀ ਪਹਿਲਾਂ ਪੋਥੀ ਲਿਖੀ ਹੋਈ ਸੀ ਭਾਈ ਬਾਲੇ ਕੋਲੋਂ ਮਹਾਰਾਜ ਜੀ ਨੇ ਉਚਾਰਨ ਕਰਵਾ ਕੇ ਲਿਖਾਈ ਸੀ ਗੁਰੂ ਅੰਗਦ ਸਾਹਿਬ ਜੀ ਨੇ
ਦਈ ਪਿਪਾਸਾ ਬੀਚ ਡਬੋਈ
ਇਹਨੇ ਬਿਆਸ ਦਰਿਆ ਚ ਰੋੜ ਦਿੱਤੀ ਤੇ ਉਹਦੀ ਜਗ੍ਹਾ ਦੇ ਉੱਤੇ ਆਹ ਜਿਹੜੀ ਕੱਚੀ ਪਿੱਲੀ ਪੋਥੀ ਸੀ ਉਹ ਬਣਾ ਦਿੱਤੀ ਪਰ ਉਹਦੇ ਉਤਾਰੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਕਿਤੇ ਇੱਕਾ ਦੁੱਕਾ ਰਹਿ ਗਏ ਜਿਹੜੇ ਬਾਅਦ ਵਿੱਚ ਗੁਰਸਿੱਖਾਂ ਦੇ ਹੱਥ ਲੱਗੇ ਮਹਾਂ ਕਵੀ ਜੀ ਦੇ ਹੱਥ ਲਿਖੇ ਉਹਨਾਂ ਨੇ ਫਿਰ ਸੋਧ ਸੁਧਾਈ ਕਰਕੇ ਦੁਬਾਰਾ ਇਹ ਕਥਾ ਲਿਖੀ
ਪੰਨੇ ਛੇਦੇ ਦਏ ਬਹਾਈ
ਇਹਨੇ ਬਹੁਤੇ ਪੱਤਰੇ ਵਿੱਚੋਂ ਪਾੜ ਕੇ ਵਹਾ ਦਿੱਤੇ
ਜੋ ਸ਼੍ਰੀ ਗੁਰ ਅੰਗਦ ਲਿਖਵਾਈ
ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ
ਤੇ ਕੋ ਤਾਤ ਪਰਜ ਸਭ ਚੀਨੇ
ਉਹਦਾ ਸਾਰਾ ਤਾਤ ਪਰਜ ਜਾਣ ਕੇ
ਅਧਿਕ ਬਚਨ ਆਪਣੇ ਲਿਖ ਦੀਨੇ
ਇਹਨੇ ਆਪਣੀ ਵਡਿਆਈ ਜਿਹੜੀ ਸੀ ਉਹ ਲਿਖ ਦਿੱਤੀ ਵਿੱਚ
ਦੋਹਰਾ ਪੋਥੀ ਲਿਖੀ ਜੋ ਅਨਤ ਗਤ ਸੁਨ ਸ਼੍ਰੋਤਾ ਮਨ ਲਾਏ
ਸ਼੍ਰੋਤਾ ਜਨੋ ਜਿਹੜੀ ਉਹ ਪੋਥੀ ਲਿਖੀ ਸੀ ਭਾਈ ਬਾਲੇ ਵਾਲੀ ਇਹਨਾਂ ਨੇ ਵਿਗਾੜ ਕੇ ਹੋਰ ਤਰੀਕੇ ਨਾਲ
ਦੇਹ ਤੇ ਪੋਥੀ ਸਭ ਲਿਖੀ ਸਾਕਤ ਜੋਨ ਬਣਾਏ
ਉਹਦੇ ਫਿਰ ਅੱਗੇ ਬੜੇ ਉਤਾਰੇ ਧੜਾ ਧੜ ਉਤਾਰੇ ਹੋਏ ਜਿਹੜੀ ਹੰਦਾਲੀਏ ਨੇ ਲਿਖੀ ਨਾ ਉਹਦੇ ਉਤਾਰੇ ਫਿਰ ਅੱਗੇ ਹੋਰ ਧੜਾ ਧੜ ਹੋਏ ਤੇ ਉਹਦਾ ਪ੍ਰਚਾਰ ਹੋਣ ਲੱਗ ਪਿਆ
ਚੌਪਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ
ਪਰ ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਪੂਰਨ ਸਿੱਖ ਨੇ
ਦੁਰਮਤ ਭਰਮ ਪਯੋ ਜਿਨ ਚੂਰਨ
ਜਿਨ੍ਹਾਂ ਦੀ ਖੋਟੀ ਮਤ ਦੂਰ ਹੋ ਗਈ ਹੈ
ਸੇ ਮਹਿਮਾ ਸ਼੍ਰੀ ਨਾਨਕ ਜਨ
ਉਹ ਜਾਣਦੇ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ
ਜੇ ਨਿਜ ਗੁਰ ਕੋ ਭੇਵ ਪਛਾਣ
ਜਿਹੜੇ ਆਪਣੇ ਗੁਰੂ ਦਾ ਭੇਦ ਪਛਾਣਦੇ ਨੇ
ਨੈ ਮਾਨੈ ਦੁਰਮਤ ਕਹਿ ਸਾਖੀ
ਉਹਨਾਂ ਨੇ ਅੰਧਾਲੀਏ ਦੀ ਇਸ ਸਾਖੀ ਨੂੰ ਨਹੀਂ ਮੰਨਿਆ
ਜੋਨ ਦਰਸ ਨਾਨਕ ਅਭਿਲਾਖੀ
ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਅਭਿਲਾਖੀ ਸਨ
ਹੇ ਮਾਨੈ ਸਾਕਤ ਕੋ ਕਹਿਓ
ਉਹ ਇਹਨਾਂ ਸਾਕਤਾਂ ਦਾ ਕਹਿਣਾ ਨਹੀਂ ਮੰਨੇ
ਦਿਨ ਤੇ ਸਿੱਖੀ ਮਾਰਗ ਰਹੇ
ਕਹਿੰਦੇ ਜਿਨ੍ਹਾਂ ਨੇ ਇਹਨਾਂ ਦੀ ਸਾਖੀ ਨੂੰ ਸੁਣ ਕੇ ਮੰਨ ਲਿਆ ਉਹ ਸਿੱਖੀ ਨੂੰ ਰਾਹ ਛੱਡ ਕੇ ਇਹਨਾਂ ਨੂੰ ਮੰਨਣ ਲੱਗ ਪਏ ਜੰਡਿਆਲੀਆਂ ਨੂੰ
ਗੁਰ ਸ਼ਰਧਾ ਜਿਨ ਕੇ ਉਰ ਹੋਈ
ਜਿਨ੍ਹਾਂ ਦੇ ਹਿਰਦਿਆਂ ਚ ਗੁਰੂ ਦੀ ਸ਼ਰਧਾ ਭਾਵਨਾ ਹੈ
ਕਹਿਤ ਸੁਨਤ ਗੁਰ ਸਾਖੀ ਸੋਈ
ਉਹ ਗੁਰੂ ਸਾਹਿਬ ਜੀ ਦੀ ਕਥਾ ਨੂੰ ਕਹਿੰਦੇ ਤੇ ਸੁਣਦੇ ਹਨ
ਮੈਂ ਸਭ ਪੀਵ ਹੈ ਬਿਨ ਤ੍ਰਿਪਤਾਈ
ਉਹ ਕਹਿੰਦੇ ਦੁੱਧ ਸਮਾਨ ਇਸ ਕਥਾ ਨੂੰ ਪੀ ਕੇ ਤ੍ਰਿਪਤ ਹੁੰਦੇ ਹੈ
ਸੁਖ ਪਾਵੈ ਆ ਗਿਆ ਇਹ ਥਾਈ
ਦੋਹਾਂ ਜਹਾਨਾਂ ਚ ਲੋਕ ਪਰਲੋਕ ਚੋ ਸੁਖ ਪਾਉਂਦੇ ਹਨ
ਦੋਹਰਾ ਸ਼੍ਰੀ ਨਾਨਕ ਜਸ ਖੀਰ ਸਮ ਬਿਦਤ ਦੇ ਤਹਿਲਾਦ
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਖੀਰ ਦੇ ਸਮਾਨ ਦੁੱਧ ਦੇ ਸਮਾਨ ਹੈ ਜਿਹੜੀ ਸੁਖ ਦਿੰਦੀ ਹੈ
ਛੰਦ ਚੌਪਈ ਬੰਦ ਜੋ ਮਿਸ਼ਟ ਸਹਿਤ ਪਾਸਵਾਦ
ਇਹਦੇ ਚ ਛੰਦ ਚੁਪਈਆਂ ਆ ਜਿਹੜੇ ਵਰਣਨ ਕੀਤੇ ਹੈ ਕਹਿੰਦੇ ਵਿੱਚ ਮਨ ਨੂੰ ਮਿੱਠਾ ਪਾਇਆ ਹੋਇਆ ਗੁਰੂ ਕਥਾ ਦੀ ਦੁੱਧ ਵਿੱਚ ਇਹ ਜਿਹੜੀ ਗੁਰੂ ਸਾਹਿਬ ਦੀ ਕਥਾ ਇਹ ਦੁੱਧ ਹੈ ਔਰ ਇਹਦੇ ਚ ਮਿੱਠਾ ਪਾਇਆ ਹੋਇਆ ਕਿਹੜਾ ਆ ਛੰਦ ਚੁਪਈਆਂ ਦੋਹਰੇ ਮਰਹਰੀ ਛੰਦ ਚਰਪਟ ਛੰਦ ਕਿੰਨੇ ਛੰਦ ਨੇ ਭਾਈ ਸਾਹਿਬ ਨੇ ਲਿਖੇ ਕਹਿੰਦੇ ਛੰਦ ਵਿੱਚ ਮਿੱਠਾ ਪਾਇਆ ਹੋਇਆ
ਚੌਪਈ ਜੇ ਸਾਕਤ ਕੀ ਕਹੀ ਕੁਸਾਖੀ
ਜਿਹੜੀ ਸਾਕਤਾਂ ਦੀ ਕੁਸਾਖੀ ਹੈ ਉਹ ਜਿਹੜੀ ਹਿੰਦਾਲੀਏ ਨੇ ਵਿਗਾੜੀ ਸੀ
ਖੀਰ ਬੀਚ ਸੋ ਜਾਨੋ ਮਾਖੀ
ਉਹਨੇ ਮਾਨੋ ਦੁੱਧ ਦੇ ਵਿੱਚ ਮੱਖੀ ਪਾ ਦਿੱਤੀ ਸੀ
ਕਾਢੈ ਮਾਖੀ ਦੇਖੈ ਜੋ
ਸਿਆਣਾ ਸਿੱਖ ਉਸ ਮੱਖੀ ਨੂੰ ਕੱਢ ਦਿੰਦਾ ਵੇਖ ਕੇ
ਪੀਵੈ ਪਾਏ ਮਿਸ਼ਟ ਸਿੱਖ ਸੋ
ਉਹ ਦੁੱਧ ਦਾ ਕੀ ਵਿਗੜਦਾ ਉਹ ਤੱਤਾ ਕਰਕੇ ਉਹਨੂੰ ਪੀ ਲੈਂਦਾ
ਦੇਖ ਬੂਝ ਮਾਖੀ ਜੋ ਖਾਵੇ
ਪਰ ਜਿਹੜਾ ਵੇਖ ਬੁੱਝ ਕੇ ਵੀ ਮੱਖੀ ਡਿੱਗੀ ਆ ਫਿਰ ਵੀ ਖਾਈ ਜਾਵੇ
ਸ਼ਰਮ ਹੋਵੇ ਤਨ ਪੈ ਨਾ ਪਚਾਵੇ
ਉਹਨੂੰ ਫਿਰ ਭੈਜਾ ਹੋ ਜਾਂਦਾ ਉਹਨੂੰ ਦੁੱਧ ਹਜਮ ਨਹੀਂ ਹੁੰਦਾ
ਕੀਰਤ ਨਿਰਮਲ ਜੋ ਔਰ ਧਾਰ ਹੈ
ਜਿਹੜੀ ਸਤਿਗੁਰਾਂ ਦੀ ਨਿਰਮਲ ਕੀਰਤੀ ਹਿਰਦੇ ਚ ਧਾਰਨ ਕਰਦੇ ਨੇ
ਕਰੀ ਕੁਸਾਖੀ ਸੋ ਨਿਰਵਾਰ ਹੈ
ਉਹ ਜਿਹੜੀ ਕੁਸਾਖੀ ਹੰਧਾਲੀਏ ਨੇ ਵਿਗਾੜੀ ਹੋਈ ਸੀ ਉਹਨੂੰ ਨਿਵਾਰ ਕੇ ਸ਼ੁਭ ਸਾਖੀ ਨੂੰ ਗ੍ਰਹਿਣ ਕਰ ਲੈਂਦੇ ਏਦਾਂ ਕਹਿੰਦੇ ਮੈਂ ਨਾਨਕ ਪ੍ਰਕਾਸ਼ ਲਿਖਿਆ
ਗੁਰਮੁਖ ਸਿੱਖ ਅੰਬੁਜ ਜਿਸੇ ਜੇਈ
ਜਿਹੜੇ ਗੁਰਮੁਖ ਨੇ ਭਾਈ ਉਹ ਕਮਲ ਦੇ ਫੁੱਲ ਸਮਾਨ ਹਨ
ਗੁਰ ਕੀਰਤ ਰਵ ਪ੍ਰੀਤਮ ਤੇਈ
ਗੁਰੂ ਸਾਹਿਬ ਦੀ ਕੀਰਤੀ ਰੂਪੀ ਸੂਰਜ ਦੇ ਪ੍ਰੇਮੀ ਹਨ
ਦਿਲ ਸੋ ਮੈਂ ਇਹ ਬਚਨ ਬਖਾਨੇ
ਉਹਨਾਂ ਨੂੰ ਕਹਿੰਦੇ ਮੈਂ ਇਹ ਬਚਨ ਸੁਣਾਏ ਹਨ
ਸੁਣ ਕਰ ਗੁਰ ਮਹਿਮਾ ਜੇ ਮਾਨੇ
ਜਿਹੜੇ ਸੁਣ ਕੇ ਸਤਿਗੁਰਾਂ ਦੀ ਮਹਿਮਾ ਨੂੰ ਮੰਨਦੇ ਹਨ ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਹਨ ਭਾਈ ਸਾਹਿਬ ਜੀ ਅੱਗੇ ਗੁਰੂ ਸਾਹਿਬ ਜੀ ਦੀ ਕਥਾ ਦੀ ਮਹਿਮਾ ਦੱਸ ਰਹੇ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬਨ ਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸ੍ਰੇਸ਼ਟ ਮਤ ਪ੍ਰਦਾਨ ਕਰਨ ਵਾਹਿਗੁਰੂ 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 ਹੇ ਅਚੁੱਤ ਹੇ ਪਰ ਬ੍ਰਹਮ ਹੇ ਪੂਰਨ ਹੇ ਸਰਬਮ ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹਉ ਦਾਸਰੋ ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।